ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਦੇਵ ਗੰਧਾਰੇ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਏ ਸਦ ਹੀ ਸੰਗੇ ਅਨ ਦਿਨ ਗੁਰ ਮਿਲ ਗਾਏ ਮੀਤਾ ਐਸੇ ਹਰ ਜੀਉ ਪਾਏ ਛੋੜ ਨਾ ਜਾਏ ਸਦ ਹੀ ਸੰਗੇ ਅਨ ਦਿਨ ਗੁਰ ਮਿਲ ਗਾਏ ਰਹਾਉ ਮਿਲਿਓ ਮਨੋਹਰ ਸਰਬ ਸੁਖੈਨਾ ਤਿਆਗ ਨ ਕਤ ਹੋ ਜਾਏ ਅਨਕ ਅਨਕ ਭਾਂਤ ਬਹੁ ਪੇਖੇ ਪ੍ਰੇਰੋ ਮਨ ਸਮ ਸਰ ਲਾਏ ਮੰਦਰ ਭਾਗ ਸੋਭ ਦੁਆਰੈ ਅਨਹਤ ਰੁਣ ਝੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇਥੀਤੇ ਸਦ ਥਾਏ ਮੰਦਰ ਭਾਗ ਸੋਭ ਦੁਆਰੈ ਅਨਹਤ ਰੁਣ ਝੁਣ ਲਾਏ ਕਹੋ ਨਾਨਕ ਸਦਾ ਰੰਗ ਮਾਣੇ ਗ੍ਰਹਿ ਪ੍ਰੇਥੀਤੇ ਸਦ ਥਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ, ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ, ਗੁਰੂ ਖਾਲਸਾ, ਸਤਿ ਸੰਗਤ ਜੀ, ਸ਼ਹੀਦਾਂ ਦੇ ਸਰਤਾਜ, ਮਾਤਾ ਭਾਨੀ ਜੀ ਦੇ ਲਾਡਲੇ, ਬਾਣੀ ਦੇ ਬੋਇਥ, ਸਤਿਗੁਰੂ ਪੰਚਮ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਦੇ ਗੁਰਮੁਖਾ, ਤੂੰ ਆਪਣੇ ਘਰ ਦੇ ਵਿੱਚ ਕਈ ਬੰਦਿਆਂ ਦੇ ਚਰਨ ਪਾਉਣ ਦਾ ਉਪਰਾਲਾ ਕਰਦਾ ਕਿ ਸ਼ਾਇਦ ਕਿਸੇ ਦੇ ਚਰਨ ਪੈਣ ਦੇ ਨਾਲ ਘਰ ਵਿੱਚ ਬਰਕਤਾਂ ਆ ਜਾਣਗੀਆਂ, ਰੌਣਕਾਂ ਆ ਜਾਣਗੀਆਂ। ਕਿਤੇ ਉਪਰਾਲਾ ਕਰ, ਤੇਰੇ ਹਿਰਦੇ ਰੂਪੀ ਘਰ ਵਿੱਚੋਂ ਪਰੀ ਪਰਮਾਤਮਾ ਟਿਕ ਜਾਏ। ਔਰ ਇਹਦੇ ਨਾਲ ਹੀ ਸਤਿਗੁਰੂ ਪਾਤਸ਼ਾਹ ਨੇ ਤੁਲਨਾ ਕੀਤੀ ਹੈ ਵੱਖ ਵੱਖ ਦੇਵਤਿਆਂ ਦੇ ਨਾਲ, ਵੱਖ ਵੱਖ ਦੈਵੀ ਸ਼ਕਤੀਆਂ ਦੇ ਨਾਲ। ਹਜ਼ੂਰ ਕਹਿੰਦੇ ਵੇਖਿਆ ਤਾਂ ਹੈ ਪਰ ਵਾਹਿਗੁਰੂ ਤੇਰੇ ਰੋਮ ਦੇ ਬਰਾਬਰ ਨਹੀਂ। ਔਰ ਇਹਦੇ ਤੋਂ ਪਹਿਲਾਂ ਆਪਾਂ ਜਦੋਂ ਕਿਸੇ ਗੁਰਮੁਖ ਪਿਆਰੇ ਆਪਣੇ ਮਿੱਤਰ ਨੂੰ, ਦੋਸਤ ਨੂੰ, ਰਿਸ਼ਤੇਦਾਰ ਨੂੰ ਮਿਲਦੇ ਹਾਂ, ਅਸੀਂ ਸੁਭਾਵਿਕ ਵਚਨ ਕਰਦੇ ਹਾਂ ਵੀ ਭਾਈ ਸਾਹਿਬ ਤੁਹਾਡਾ ਕੀ ਹਾਲ ਚਾਲ ਹੈ। ਇਹ ਸਾਡੀ ਕੌਮਨ ਲਫਜ਼ ਨੇ ਤੇ ਸਾਡਾ ਮਿੱਤਰ, ਸਾਡਾ ਰਿਸ਼ਤੇਦਾਰ, ਸਾਡੀ ਭੈਣ, ਸਾਡਾ ਭਰਾ, ਉਹ ਜਵਾਬ ਦਿੰਦਾ ਵੀ ਵਾਹਿਗੁਰੂ ਦੀ ਕਿਰਪਾ ਨਾਲ ਬਿਲਕੁਲ ਚੜ੍ਹਦੀ ਕਲਾ ਠੀਕ ਠਾਕ ਹੈ। ਇਸੇ ਪ੍ਰਕਾਰ ਆਰੰਭ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਨੇ ਅੱਜ ਦੇ ਪਾਵਨ ਪਵਿੱਤਰ ਫਰਮਾਨ ਦੀ ਗੱਲ ਇੱਥੋਂ ਆਰੰਭ ਕੀਤੀ ਹੈ। ਹੇ ਮੇਰੇ ਮਿੱਤਰਾ, ਮੈਂ ਬੜਾ ਭਾਗਾਂ ਵਾਲਾ ਹੈ, ਮੇਰੇ ਹਿਰਦੇ ਦੇ ਅੰਦਰੋਂ ਪਰਿਪੂਰਨ ਪਰਮਾਤਮਾ ਪ੍ਰਗਟ ਹੋ ਗਿਆ ਹੈ। ਇਹ ਆਰੰਭ ਹੈ ਹੁਕਮਨਾਮੇ ਦਾ। ਅੱਜ ਕਿਉਂਕਿ ਸੰਗਰਾਂਦ ਦਾ ਦਿਹਾੜਾ ਹੈ ਨਾ, ਆਪਾਂ ਥੋੜਾ ਜਿਹਾ ਸਮਾਂ ਉਹਦੇ ਬਾਰੇ ਵੀ ਲਾਉਣਾ ਵਿਚਾਰ ਕਰਨੀ ਹੈ ਵੀ ਸਤਿਗੁਰੂ ਪਾਤਸ਼ਾਹ ਦੇ ਸੰਬੰਧ ਵਿੱਚ ਸਾਨੂੰ ਕੀ ਉਪਦੇਸ਼ ਦਿੰਦੇ ਨੇ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਆਪਾਂ ਉਹਦੀ ਵਿਚਾਰ ਵੀ ਕਰੀਏ ਮਰਿਆਦਾ ਅਨੁਸਾਰ, ਜਿਵੇਂ ਹਜ਼ੂਰ ਨੇ ਪਾਵਨ ਪਵਿੱਤਰ ਫਰਮਾਨ ਬਖਸ਼ਿਆ ਹੈ ਇਹਦੀ ਵਿਚਾਰ ਕਰੀਏ। ਇੱਕ ਵਾਰ ਸਾਰੇ ਇਸ ਯੁਗ ਦੇ ਬੋਲੋ ਸਤਨਾਮ ਵਾਹਿਗੁਰੂ। ਹਾਂਜੀ
ਵਾਹਿਗੁਰੂ ਸਾਹਿਬ ਜੀ ਰਾਗ ਦੇਵ ਗੰਧਾਰੀ ਮਹੱਲਾ ਪੰਜਵਾਂ।
ਨਿਯਮ ਦੇ ਮੁਤਾਬਕ ਦੇਵ ਗੰਧਾਰੀ ਰਾਗ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸਾਡੇ ਤੇ ਕਿਰਪਾ ਕਰਕੇ ਸਾਨੂੰ ਉਪਦੇਸ਼ ਦਿੰਦੇ ਨੇ। ਜਿਹੜੀਆਂ ਬੰਦਗੀ ਵਾਲੀਆਂ ਜੁੜੀਆਂ ਹੋਈਆਂ ਰੂਹਾਂ ਨੇ ਨਾ, ਉਹਨਾਂ ਨੇ ਆਪਣੇ ਅਨੁਭਵ ਦੇ ਮੁਤਾਬਕ ਗੁਰਮੁਖੋ ਇੱਕ ਇੱਕ ਸ਼ਬਦ ਦੇ ਬੇਅੰਤ ਅਰਥ ਕੀਤੇ ਨੇ। ਸੰਤ ਬਾਬਾ ਕਿਰਪਾਲ ਸਿੰਘ ਜੀ ਸੱਤੋ ਵਾਲੀ ਗਲੀ ਵਾਲੇ, ਜਿਨ੍ਹਾਂ ਨੇ ਧੰਨ ਧੰਨ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ ਦਾ ਸੰਪਰਦਾਇ ਟੀਕਾ ਕੀਤਾ ਹੈ, ਉਹਨਾਂ ਨੇ ਕਈ ਪੰਕਤੀਆਂ ਦੇ 48-48 ਅਰਥ ਵੀ ਕੀਤੇ ਨੇ ਤੇ ਨਾਲ ਉਹਨਾਂ ਨੇ ਮਾਣ ਨਹੀਂ ਕੀਤਾ। ਉਹ ਕਹਿੰਦੇ ਗੁਰਮੁਖੋ ਕਿਆ ਹੋ ਕਥੀ ਕਥੇ ਕਾ ਦੇਖਾਂ ਮੈਂ ਅਕਥ ਨਾ ਕਥਨਾ ਜਾਈ, ਮੈਂ ਭਲਾ ਕੀ ਕਥਨ ਕਰਾਂਗਾ। ਉਹ ਹੈ ਹੀ ਅਕਥ, ਲੇਕਿਨ ਆਪਣੇ ਆਪ ਨੂੰ ਸਫਲ ਕਰਨ ਲਈ ਮੈਂ ਯਤਨ ਕੀਤਾ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਹੈ ਨਿਯਮ ਦੇ ਮੁਤਾਬਕ ਦੇਵ ਗੰਧਾਰੀ ਰਾਗ ਹੈ, ਲੇਕਿਨ ਕੁਝ ਗੁਰਮੁਖਾਂ ਵਿਦਵਾਨਾਂ ਨੇ ਅਨੁਭਵੀ ਮਹਾਂਪੁਰਖਾਂ ਨੇ ਇਹਦਾ ਇਹ ਵੀ ਅਰਥ ਕੀਤਾ ਹੈ ਗੰਧ ਨਾਮ ਹੈ ਸੁਗੰਧੀ ਦਾ ਤੇ ਦੇਵ ਦਾ ਅਰਥ ਹੈ ਉਹ ਸੁਗੰਧੀ ਜਿਹਦੇ ਚੋਂ ਸਾਨੂੰ ਕੋ ਅੰਤਰੀ ਪ੍ਰਕਾਸ਼ ਦਿਸੇ। ਇਹ ਉਹਨਾਂ ਦੇ ਅਨੁਭਵੀ ਅਰਥ ਨੇ, ਮੈਂ ਦਾਅਵੇ ਰਾੜੀ ਕਹਿੰਦਾ। ਪੰਚਮ ਪਾਤਸ਼ਾਹ ਮਹਾਰਾਜ ਇਸ ਰਾਗ ਦੇਵ ਗੰਧਾਰੀ ਸ਼ਬਦ ਵਿੱਚ ਕਰ ਤੀਜਾ ਤੀਜੇ ਕਰ ਸੁਰਤਾਲ ਵਿੱਚ ਫਰਮਾਨ ਕਰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਪਰਮਾਤਮਾ ਇੱਕ ਹੈ ਉਚਾਰਨ ਤੇ ਰੱਖਿਆ ਕਰਦਾ ਹੈ। ਓਅੰਕਾਰ ਦਾ ਖੁੱਲਾ ਹੋੜਾ ਇਹ ਆਪਾਂ ਨੂੰ ਇਹ ਪ੍ਰੇਰਨਾ ਦਿੰਦਾ ਪਿਆਰਿਆ, ਕਿਸੇ ਧਰਮ ਸਥਾਨ ਦਾ ਸ਼ਾਇਦ ਕਿਸੇ ਮੌਕੇ ਦਰਵਾਜ਼ਾ ਬੰਦ ਹੋ ਜਾਏ, ਉਹ ਕਹਿੰਦੇ ਵੀ ਇਸ ਮੌਕੇ ਭਗਵਾਨ ਆਰਾਮ ਕਰ ਰਿਹਾ ਹੈ, ਲੇਕਿਨ ਇੱਕ ਓਅੰਕਾਰ ਦਾ ਖੁੱਲਾ ਹੋੜਾ ਸਾਨੂੰ ਇਸ ਗੱਲ ਦਾ ਸੰਕੇਤ ਦਿੰਦਾ ਪਿਆਰਿਓ ਰੱਬ ਦਾ ਦਰਵਾਜ਼ਾ ਬੰਦ ਨਹੀਂ ਹੁੰਦਾ। ਬੰਦਿਆਂ ਦਰਵਾਜ਼ੇ ਬੰਦ, ਇਹ ਦਫ਼ਤਰ 8 ਘੰਟੇ ਖੁੱਲੇਗਾ, ਫਲਾਨਾ ਅਫਸਰ ਕੇਵਲ ਤੇ ਕੇਵਲ 2 ਘੰਟੇ ਆਣ ਕੇ ਕੁਰਸੀ ਤੇ ਬਹਿੰਦਾ ਤੇ ਬਾਕੀ 6 ਘੰਟਿਆਂ ਦੀ ਮੁਫ਼ਤ ਤਨਖਾਹ, ਡੀਏ ਤੇ ਟੀਏ ਜੋ ਮਰਜ਼ੀ ਭਰੀ ਜਾਏ। ਲੇਕਿਨ ਪਰਮਾਤਮਾ ਇੱਕ ਅਜਿਹੀ ਹਸਤੀ ਹੈ ਉਹਨੂੰ ਕਿਸੇ ਮੌਕੇ ਚੇਤੇ ਤਾਂ ਕਰੋ। ਬਾਬਾ ਕਬੀਰ ਜੀ ਨੇ ਸਾਨੂੰ ਹਿੰਟ ਵੀ ਦਿੱਤਾ, ਇਸ਼ਾਰਾ ਵੀ ਦਿੱਤਾ, ਗੁਰਮੁਖਾ ਜੇ ਸਵੇਰੇ ਟਾਈਮ ਨਹੀਂ ਮਿਲਦਾ ਤੇ ਰਾਤ ਨੂੰ ਸਹੀ, ਜੇ ਰਾਤ ਨੂੰ ਗੁੰਜਾਇਸ਼ ਨਹੀਂ ਤੇ ਦੁਪਹਿਰੇ ਪੜ੍ਹ ਲਾ। ਕਈ ਬੰਦੇ ਫੋਨ ਕਰਨਗੇ ਗਿਆਨੀ ਜੀ ਦੁਪਹਿਰੇ ਜਪਜੀਤ ਸਾਹਿਬ ਦਾ ਪਾਠ ਕਰ ਲਈਏ, ਜਿਵੇਂ ਸੈਂਕਸ਼ਨ ਲੈਣੀ ਗਿਆਨੀ ਕੋਲੋਂ ਵੀ ਜੇ ਗਿਆਨੀ ਜੀ ਮਨਜ਼ੂਰੀ ਦੇਣ ਤੇ ਸਾਡਾ ਜਪਜੀਤ ਸਾਹਿਬ ਪਾਸ ਹੋਣਾ ਤੇ ਨਹੀਂ ਤੇ ਪਤਾ ਰਹਿ ਹੀ ਜਾਏ। ਉਹਨਾਂ ਨੂੰ ਬੇਨਤੀ ਕਰੀ ਤੀ ਵੀ ਗੁਰਮੁਖਾ ਤੇਰੇ ਕੋਲ ਠੰਡੇ ਦੀ ਸ਼ੀਸ਼ੀ ਆ ਜੇ ਭਰ ਕੇ ਬੋਤਲ ਤੇ ਕਹਿਣ ਠੰਡਾ ਪੀ ਲਾ, ਤੇ ਕਦੇ ਆਖਿਆ ਗਿਆਨੀ ਜੀ ਪੀ ਲਾ, ਉਦੋਂ ਤਾਂ ਝੀਕ ਲਾ ਕੇ ਪੀ ਲੈਂਦਾ। ਬਾਣੀ ਕਿਸ ਟਾਈਮ ਤੇ ਪੜ੍ਹਨੀ, ਗੁਰਮੁਖਾ ਕੋਈ ਟਾਈਮ ਨਹੀਂ, ਭਗਵਾਨ ਦੇ ਨਾਮ ਦਾ ਕੋਈ ਵੀ ਟਾਈਮ ਨਹੀਂ। ਚੇਤੇ ਤਾਂ ਕਰ। ਮੈਂ ਆਪਣੇ ਕੋਲੋਂ ਨਹੀਂ ਕਹਿ ਲਿਆ, ਮੈਨੂੰ ਬਾਬੇ ਕਬੀਰ ਨੇ ਆਖਿਆ ਬੋਲ। ਉਹ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਏ ਆਸਾਰ, ਰਾਤ ਦਿਵਸ ਕੇ ਕੂਕਨੇ, ਭਾਵੇਂ ਰਾਤ ਵਾਜਾਂ ਮਾਰ ਭਾਵੇਂ ਦਿਨੇ ਚੇਤੇ ਕਰ, ਕਬੂ ਕੇ ਸੁਣੇ ਪੁਕਾਰ, ਆਵਾਜ਼ ਮਾਰ ਤਾਂ ਸਹੀ ਕਦੇ ਨਾ ਕਦੇ ਹੰਗਾਰਾ ਭਾਰੀ ਦੇਗਾ। ਇਸ ਕਰਕੇ ਇੱਕ ਓਂਕਾਰ ਦਾ ਖੁੱਲ੍ਹਾ ਹੋੜਾ ਕਹਿੰਦਾ ਹੈ, ਪਰਮਾਤਮਾ ਦਾ ਦਫ਼ਤਰ ਬੰਦ ਨਹੀਂ ਹੁੰਦਾ। ਆਪਾਂ ਕਈ ਕਲੀਨਿਕਾਂ ਦੇ ਜਾਣੇ ਤੇ ਲਿਖਿਆ ਹੁੰਦਾ ਖੁੱਲ੍ਹੀ ਹੈ, ਤੇ ਕਈ ਵਾਰ ਲਿਖਿਆ ਹੁੰਦਾ ਕਲੋਜ਼ਡ ਬੰਦ। ਪਰਮਾਤਮਾ ਦੀ ਕਲੀਨਿਕ ਅਜਿਹੀ ਹੈ ਜਿਹੜੀ ਕਦੇ ਬੰਦ ਨਹੀਂ ਹੁੰਦੀ। ਔਰ ਉਹ ਅਦਵੈਤ ਰੂਪੀ ਬ੍ਰਹਮ ਹੈ, ਈਰਖਾ ਤੋਂ ਰਹਿਤ ਹੈ, ਨਾ ਲਿਆ ਕਰ, ਗੁਰੂ ਦੀ ਕਿਰਪਾ ਨਾਲ ਤੁਸੀਂ ਇੱਕ ਤੱਕ ਪਹੁੰਚ ਜਾਏਗਾ।
ਮੀਤਾ ਐਸੇ ਹਰ ਜੀਉ ਪਾਏ,
ਮੀਤਾ ਦਾ ਅਰਥ ਹੈ ਮਿੱਤਰ। ਵਿਦਿਆ ਗੁਰਮੁਖੋਂ ਮਾੜੀ ਚੀਜ਼ ਨਹੀਂ, ਬੜੀ ਚੰਗੀ ਹੈ, ਪਰ ਬੜਾ ਦੁੱਖ ਹੁੰਦਾ ਹੈ ਜਦੋਂ ਵਿਦਵਾਨ ਆਪਣੀ ਅੜੀ ਨੂੰ ਪਗਾਉਣ ਵਾਸਤੇ ਦੂਜੇ ਦੀ ਵਿਚਾਰ ਨੂੰ ਕੰਡੈਮ ਕਰਦੇ ਨੇ। ਸਾਡੇ ਟੀਕਾਕਾਰਾਂ ਜਿਹੜਾ ਸਾਰਿਆਂ ਤੋਂ ਆਪਣੇ ਆਪ ਨੂੰ ਪੜ੍ਹਿਆ ਹੁੰਦਾ ਨਾ, ਆਪਣੇ ਆਪ ਨੂੰ ਸਾਰਿਆਂ ਤੋਂ ਵੱਧ ਪੜ੍ਹਿਆ, ਉਹਨੂੰ ਮੀਤਾ ਦਾ ਅਰਥ ਮੀਤ ਕਰਨ ਲੱਗਿਆ ਬੜੀ ਤਕਲੀਫ ਹੋਈ। ਉਹਨੇ ਲਿਖਿਆ ਹੇ ਭਾਈ, ਮਿੱਤਰ ਤੇ ਭਾਈ ਦਾ ਕੁਝ ਫਰਕ ਜੇ। ਭਾਈ ਦਾ ਭਾਵ ਹੈ ਚਾਚੇ ਦਾ ਪੁੱਤਰ, ਤਾਏ ਦਾ ਪੁੱਤਰ, ਲੇਕਿਨ ਰੀਅਲ ਬ੍ਰਦਰ ਅਸੀਂ ਸਕੇ ਭਰਾ ਨੂੰ ਕਹਿੰਦੇ, ਜਿਹੜੀ ਮਾਂ ਤੋਂ ਇੱਕ ਮਾਂ ਤੋਂ ਪੈਦਾ ਹੋਈ ਹੋਈ ਹੈ। ਤੇ ਮਿੱਤਰ ਕੋਈ ਵੀ ਹੋ ਸਕਦਾ ਹੈ, ਭਰਾ ਦੇ ਨਾਲ ਅਸੀਂ ਹਰ ਗੱਲ ਨਹੀਂ ਕਰ ਸਕਦੇ ਜਿਹੜੀ ਮਿੱਤਰ ਨਾਲ ਕਰ ਸਕਦੇ ਹਾਂ। ਕਿਸੇ ਨੇ ਪਰਮਾਤਮਾ ਨੂੰ ਔਰਤ ਕਰਕੇ ਮੰਨਿਆ, ਕਿਸੇ ਨੇ ਪਰਮਾਤਮਾ ਨੂੰ ਪਲਿੰਗ ਕਰਕੇ ਮੰਨਿਆ, ਲੇਕਿਨ ਸਤਿਗੁਰੂ ਪੰਚਮ ਪਾਤਸ਼ਾਹ ਨੇ ਇਹ ਸਾਰੀਆਂ ਲਕੀਰਾਂ ਨੂੰ ਮੇੜ ਕੇ ਉੱਪਰ ਸੈਨ ਕੀਤੇ ਪਿਆਰਿਆ, ਨਾ ਇਕੱਲਾ ਮਾਂ ਕਹਿਆ ਸਰਨਾ, ਨਾ ਪਿਓ ਕਹਿਆ ਸਰਨਾ। ਆਪਾਂ ਕਈ ਵਾਰਾਂ ਮਾਂ ਪਿਓ ਨਾਲ ਗੱਲ ਕਰਨੀ ਹੋਏ ਤੇ ਆਪਾਂ ਇਨਡਾਇਰੈਕਟ ਮਿੱਤਰ ਦੇ ਰਾਹੀਂ ਕਰਦੇ, ਵੀ ਮੇਰੇ ਪਿਤਾ ਨੂੰ ਕਹੋ ਮੇਰਾ ਹਿੱਸਾ ਤਾਂ ਦੇ ਦੇ, ਮੈਂ ਵਿਆਹ ਭਰਿਆ। ਉੱਥੇ ਮਿੱਤਰ ਪਾਠ ਅਦਾ ਕਰਦਾ, ਜਦਕਿ ਮਾਂ ਪਿਓ ਆਪ ਤੁਸੀਂ ਸਾਡਾ ਜਨਮ ਹੋਇਆ, ਅਸੀਂ ਮਾਂ ਬਾਪ ਕੋਲ ਲੈਣਾ। ਮੇਰੇ ਪਾਤਸ਼ਾਹ ਕਹਿੰਦੇ ਤੂੰ ਹੈ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਈ ਤਾਂ ਭੋਕਿਆ ਕਾੜਾ ਜੀਓ। ਇਹ ਹੈ ਸੰਬੋਧਨ ਵਾਚ ਪੰਕਤੀ ਮੀਤਾ, ਜਿਹੜੀ ਸਾਡੀ ਗ੍ਰਾਮਰ ਹੈ ਨਾ। ਨਾਉ ਪੜਨਾਉ ਕਿਰਿਆ ਵਿਸ਼ੇਸ਼ਣ ਸੰਬੰਧਕ ਯੋਜਕ ਵਿਸਮਕ, ਇੱਕ ਲਫਜ਼ਾਂ ਦਾ ਸੰਬੋਧਨ ਜਿਹਨੂੰ ਆਪਾਂ ਕਹਿੰਦੇ ਮੁਖਾਤਬ ਕਰਕੇ ਕਹਿਣਾ। ਇੱਥੇ ਸਤਿਗੁਰੂ ਪਾਤਸ਼ਾਹ ਨੇ ਮੀਤਾ ਸਾਨੂੰ ਸੰਬੋਧਨ ਕਰਕੇ ਆਖਿਆ। ਮੀਤਾ ਨਾਮ ਹੈ ਮਿੱਤਰ ਦਾ ਗੱਲ ਕਿਉਂ ਕੀ, ਇਹਦੀ ਲੋੜ ਕੀ ਪੈ ਗਈ? ਇਹਦੀ ਲੋੜ ਗੁਰਮੁਖੋ ਇਸ ਕਰਕੇ ਪਈ ਹੈ ਕਿ ਸਤਿਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਪਹਿਲਾਂ ਪੀਰ ਪੈਗੰਬਰ ਬੜੇ ਆਏ, ਪਰ ਕਿਸੇ ਨੇ ਆਖਿਆ ਮੇਰੀਆਂ ਭੇਡਾਂ ਭੇਡਾਂ, ਮੈਂ ਪੜ੍ਹਿਆ ਜੇ ਪੈਗੰਬਰ ਆਪਣੀ ਉਮਤ ਨੂੰ ਆਪਣੇ ਮੰਨਣ ਵਾਲਿਆਂ ਨੂੰ ਕਹਿੰਦਾ ਵੀ ਇਹ ਮੇਰੀਆਂ ਭੇਡਾਂ ਤੇ ਮੈਂ ਇਹਨਾਂ ਦਾ ਅਯਾਲੀ, ਤੇ ਭੇਡ ਦੇ ਬਾਰੇ ਆਪਾਂ ਜਾਣਦੇ ਹਾਂ ਜਿੰਨਾ ਮੈਲਾ ਗੰਦਗੀ ਇਹ ਭੇਡ ਖਾਂਦੀ ਹੈ, ਉਹਦੀ ਖੁਰਾਕ ਗੰਦਗੀ ਹੈ। ਕਿਸੇ ਨੇ ਆਖਿਆ ਵੀ ਮੇਰੇ ਤੇ ਯਕੀਨ ਕਰੋ, ਮੈਂ ਖੁਦਾ ਤੱਕ ਸਿਫਾਰਿਸ਼ ਕਰਾਂਗਾ, ਇਹ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਹੈ, ਜਿਹਨੇ ਆਪਣੇ ਸਿੱਖਾਂ ਨੂੰ ਬਰਾਬਰ ਦਾ ਸਨਮਾਨ ਦਿੱਤਾ, ਦੁਨੀਆਂ 'ਚ ਕਿਸੇ ਪੈਗੰਬਰ ਨਹੀਂ ਦਿੱਤਾ। ਗਰੀਬਾਂ ਦਾ ਬੱਚਾ ਖੇਡਦਾ ਬਾਪੂ ਨਾਲ, ਤਲਵੰਡੀ ਦੀ ਪਾਵਨ ਧਰਤੀ ਤੇ ਜਿਹੜਾ ਸਾਡਾ ਨਨਕਾਣਾ ਬਣ ਗਿਆ। ਮਾਂ ਨੇ ਆਵਾਜ਼ ਮਾਰੀ ਵੀ ਮਰ ਜਾਣਿਆ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਉਹਨੂੰ ਪੰਜਾਬੀ ਭਾਸ਼ਾ 'ਚ ਆਖਿਆ, ਬੇਬੇ ਕਦੇ ਮਾਂ ਨੇ ਆਪਣੇ ਪੁੱਤਰ ਨੂੰ ਮਰ ਜਾਣਾ ਨਹੀਂ ਕਿਹਾ, ਕਦੇ ਮਾਂ ਨਹੀਂ ਕਹਿੰਦੀ ਮਰ ਜਾਏ। ਉਸ ਬੇਬੇ ਦਾ ਨਾਂ ਸੀ ਲੱਖੋ, ਤੇ ਬੱਚਾ ਖੇਡਦਾ ਗੁਰੂ ਨਾਨਕ ਪਾਤਸ਼ਾਹ ਨਾਲ। ਮਾਂ ਨੇ ਆਵਾਜ਼ ਵਾਰੀ ਵੀ ਮਰ ਜਾਣਿਆ, ਰੋਟੀ ਖਾ ਲਾ, ਸ਼ਾਮ ਦਾ ਟਾਈਮ ਹੈ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਬੇਬੇ ਲੱਖੋ ਦਾ ਹੱਥ ਫੜ ਕੇ ਆਖਿਆ, ਬੇਬੇ ਕੀ ਆਖਿਆ ਜੀ? ਆਮ ਪੇਂਡੂ ਬੋਲੀ ਜਿਹੜਾ ਮੈਂ ਆਖਿਆ ਆਖਿਆ ਨਾ, ਲਫ਼ਜ਼ ਕਿਹਾ ਨਾ, ਕੀ ਆਖਿਆ ਜੀ? ਜਿਹੜੇ ਬਹੁਤੇ ਪੜ੍ਹੇ ਲਿਖੇ ਉਹਨਾਂ ਕਹਿਣਾ ਗਿਆਨੀ ਜੀ ਗ੍ਰੈਮਰ ਨਾਲ ਨਹੀਂ ਮਿਲਦਾ। ਮੈਂ ਹੈਰਾਨ ਹੁੰਦਾ ਜਦੋਂ ਆਪਾਂ ਗੱਲ ਕਰਦੇ, ਪਹਿਲਾਂ ਗ੍ਰੈਮਰ ਪ੍ਰਕਾਸ਼ ਕਰਦੇ ਵੀ ਗ੍ਰੈਮਰ ਤੋਂ ਵੇਖੋ ਆਪਾਂ ਗੱਲ ਕਰਨ ਲੱਗੇ ਹਾਂ, ਵੀ ਭਾਈ ਸਾਹਿਬ ਚਾਹ ਪੀ ਲਓ, ਪਹਿਲਾਂ ਗ੍ਰੈਮਰ ਵੇਖੋ। ਗ੍ਰੈਮਰ ਮਾੜੀ ਨਹੀਂ, ਪਰ ਗੁਰਮੁਖੋ ਗੁਰਬਾਣੀ ਗ੍ਰੈਮਰ ਦੇ ਅਧੀਨ ਨਹੀਂ, ਇਹ ਰੱਬ ਦੀ ਕਲਾਮ ਹੈ। ਜਦੋਂ ਗੁਰੂ ਨਾਨਕ ਪਾਤਸ਼ਾਹ ਸੱਜਣ ਠੱਗ ਦੇ ਘਰ ਗਏ ਨੇ ਤੇ ਕਹਿੰਦੇ ਹੁਣ ਭਾਈ ਮਰਦਾਨਿਆਂ ਵਿਆਕਰਨ ਕੱਢ, ਆਪ ਉਜਰ ਕੇ ਸ਼ਬਦ ਉਚਾਰਨ ਕਰਨਾ। ਜਦੋਂ ਗੁਰੂ ਨਾਨਕ ਪਾਤਸ਼ਾਹ ਨੂਰ ਸ਼ਾਹ ਦੇ ਕੋਲ ਗਏ ਨੇ ਸ਼ਾਮ 'ਚ, ਆਖਿਆ ਉਹ ਭਾਈ ਬਾਲਿਆ ਰਮਾਇਣ ਗ੍ਰੈਮਰ ਕੱਢ, ਆਪਾਂ ਸ਼ਬਦ ਪੜ੍ਹਨਾ, ਗੱਲੀਆਂ ਅਸੀਂ ਚੰਗੀਆਂ ਚਾਰੀ ਬੁਰੀਆਂ। ਮੈਂ ਨਿਮਰਤਾ ਸਹਿਤ ਬੇਨਤੀ ਕਰ ਰਿਹਾ ਗੁਰਮੁਖੋ, ਮੈਂ ਗ੍ਰੈਮਰ ਦੇ ਉਲਟ ਨਹੀਂ, ਪਰ ਅਰਥਾਂ ਦੇ ਗ੍ਰੈਮਰ ਨੂੰ ਘਸੋੜਿਆ ਨਾ ਕਰੋ। ਗ੍ਰਾਣੀ ਗੁਰਬਾਣੀ ਗ੍ਰੈਮਰ ਦੇ ਅਧੀਨ ਨਹੀਂ, ਗੁਰਬਾਣੀ ਗ੍ਰੈਮਰ ਤੋਂ ਉੱਚੀ ਹੈ। ਇਹ ਤੁਰਕੀ ਬਾਣੀ ਆਈ ਹੈ, ਬੰਦੀਆਂ ਦੀਆਂ ਕਿਤਾਬਾਂ ਤੇ ਗ੍ਰੈਮਰ ਪਰਖ ਲਓ, ਪਰ ਰੱਬ ਦੀ ਬਾਣੀ ਤੇ ਤਾਂ ਗ੍ਰੈਮਰ ਨਾ ਪਰਖੋ, ਮਾਫ਼ ਕਰ ਦਿਓ, ਜਾਣ ਦਿਓ ਸਾਨੂੰ। ਰੱਬ ਦੀ ਕਲਾਮ ਤੇ ਵੀ ਗ੍ਰੈਮਰ, ਗ੍ਰੈਮਰ ਬੰਦਿਆਂ ਦੀ ਕਿਰਤ, ਬਾਣੀ ਕਰਤਾਰ ਦੀ ਕਿਰਤ, ਤੇ ਕਰਤਾਰ ਦੀ ਕਿਰਤ ਉੱਪਰ ਗਿਰਦਾ ਪਮਾਨਾ ਫਿੱਟ ਕਿਵੇਂ ਆਏਗਾ? ਅਸੀਂ ਕਈ ਵਾਰ ਕਥਾ ਕਰਦੇ ਕਰਦੇ ਤੁਹਾਡੇ ਤੇ ਇੰਪ੍ਰੈਸ਼ਨ ਪਾਉਣੇ ਵੀ ਮੈਂ ਬੜੀ ਗ੍ਰੈਮਰ ਜਾਣਦਾ ਹਾਂ। ਮੈਂ ਸਮਝਦਾ, ਪਤਾ ਨਹੀਂ ਮੈਂ ਗਲਤ ਹੋਵਾਂ, ਮੇਰਾ ਆਪਣਾ ਵਿਚਾਰ ਹੈ ਕਿ ਕਥਾ ਕਰਨ ਵਾਲਾ ਗੁਰੂ ਤੇ ਪਰਮੇਸ਼ਰ ਤੇ ਪੂਰਨ ਵਿਸ਼ਵਾਸ ਰੱਖੇ ਤੇ ਸੁਣਨ ਵਾਲਿਆਂ ਦੇ ਅੰਦਰ ਵਿਸ਼ਵਾਸ ਭਰਨ ਦਾ ਯਤਨ ਕਰੇ। ਇਹ ਕਾਮਯਾਬੀ ਹੋਵੇ ਜਾਂ ਨਾ ਹੋਵੇ, ਇਹ ਗੁਰੂ ਦੇ ਵੱਸ ਹੈ। ਤੇ ਜੇ ਆਪ ਹੀ ਮੈਂ ਬਾਣੀ ਦੇ ਨੁਕਸ ਕੱਢੀ ਜਾਵਾਂ ਵੀ ਆਹ ਗਲਤ ਹੈ ਤੇ ਆਹ ਠੀਕ ਹੈ, ਲੱਖ ਲਾਨਤ ਮੇਰੀ ਵਿਦਿਆ ਨੂੰ, ਕਿਸੇ ਕੰਮ ਨਹੀਂ। ਮੇਰੀ ਕਥਾ ਕਰਨ ਦਾ ਵਿਚਾਰ ਕਰਨ ਦਾ ਕੋਈ ਵੀ ਗੁਰਮੁਖ ਹੈ, ਉਹਦਾ ਮੇਨ ਧੁਰਾ ਵੀ ਉਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਰੱਬ ਕਰਕੇ ਮੰਨੇ ਤੇ ਤੁਹਾਡੇ ਅੰਦਰ ਵਿਸ਼ਵਾਸ ਪ੍ਰਪਾ ਕਰੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਕਸ਼ਾਤ ਰੱਬ ਹੈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪ੍ਰਤੱਖ ਗੁਰੂ ਨਾਨਕ ਨੇ, ਤੇ ਅਸੀਂ ਕਿੰਤੂ ਪਰੰਤੂ ਕਰੀ ਜਾਈਏ, ਇਹ ਕਿਹੜੀ ਵਿਦਿਆ ਕਿਸ ਕੰਮ? ਮੀਤਾ ਐਸੇ ਹਰ ਜਿਉ ਪਾਏ, ਮੇਰੇ ਮਿੱਤਰਾ ਅਸੀਂ ਇਹੋ ਜਿਹੇ ਹਰੀ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ, ਕਿਹੋ ਜਿਹਾ ਉਹਦਾ ਕਿਰਿਆ ਕਰਮ, ਉਹ ਕੀ ਕਰਦਾ ਹੈ, ਉਹਦੇ ਕੀ ਕੰਮ ਨੇ, ਉਹ ਆਪਣੇ ਪਿਆਰਿਆਂ ਦੀ ਕਿਵੇਂ ਰੱਖਿਆ ਕਰਦਾ ਹੈ? ਹਜ਼ੂਰ ਉਦਾਹਰਨਾਂ ਦੇ ਕਰਕੇ ਕਿਰਪਾ ਕਰਦੇ ਹਨ।
ਛੋੜ ਨਾ ਜਾਏ ਸਦਹੀ ਸੰਗੇ,
ਪ੍ਰਭੂ ਦੇ ਪਿਆਰ ਵਾਲੇ ਗੁਰਮੁਖਾ ਉਹ ਯਾਰੀ ਤੋੜਦਾ ਨਹੀਂ। ਆਪਾਂ ਤਾਂ ਸੁੱਖ ਤੱਕ ਸਹਿਮਤ ਹਾਂ ਨਾ, ਉਹ ਪਤਨੀ ਗੁਰੂ ਕੇ ਰਾਗੀ ਸਿੰਘ ਗੁਰੂ ਕਾ ਗ੍ਰੰਥ ਸਿੰਘ ਪੰਕਤੀਆਂ ਪੜ੍ਹਦਾ ਸੀ ਤੇ ਨਾਲ ਉਹ ਬੀਬੀ ਪੱਲਾ ਫੜ ਕੇ ਤੇ ਮੂੰਹ 'ਚ ਪੜ੍ਹਦੀ ਹੈ। ਸ਼ਬਦ ਕੀ ਸੀ? ਸਭੇ ਸਾਗ ਕੁੜਾਵੇ ਜਿੱਠੇ ਤੋਂ ਪੱਲੇ ਤੈੜੇ ਲਾਗੀ, ਆਨੰਦ ਕਾਰਜ ਹੁੰਦਾ ਨਾ। ਤੇ ਬੱਚੀ ਦਾ ਬਾਪ ਆਪਣੇ ਜਵਾਈ ਦਾ ਪੱਲਾ ਆਪਣੀ ਬੱਚੀ ਨੂੰ ਫੜਾਉਂਦਾ ਹੈ, ਜਿਹਨੂੰ ਆਪ ਪੱਲੇ ਦਾ ਸ਼ਬਦ ਵੀ ਕਹਿੰਦੇ। ਪੜ੍ਹਦੇ ਰਾਗੀ ਸਿੰਘ ਗੁਰੂ ਕੇ ਗ੍ਰੰਥ ਸਿੰਘ ਪੜ੍ਹਦੇ ਨੇ। ਤੇ ਨਾਲ ਨਾਲ ਅਸੀਂ ਆਪਣੀ ਧੀ ਭੈਣ ਨੂੰ ਕਹਿੰਦੇ ਬੱਚੀ ਜਦੋਂ ਗੁਰੂ ਕੇ ਰਾਗੀ ਸਿੰਘ ਪੰਕਤੀਆਂ ਪੜਨਗੇ ਤੇ ਤੂੰ ਵੀ ਨਾਲ ਨਾਲ ਪੜੀ ਨਾਲ ਨਾਲ। ਤੇ ਕਈ ਤਾਂ ਬੱਚੀਆਂ ਕਹਿੰਦੀਆਂ ਮੈਨੂੰ ਸ਼ਰਮ ਆਉਂਦੀ ਹੈ, ਸ਼ਰਮ ਕਹਿਣਾ ਹੈ ਚੰਗੀ ਚੀਜ਼ ਹੈ, ਪਰ ਧੀਏ ਜਦੋਂ ਤੂੰ ਲਖਨਊ ਦਾ ਪਰਾਵਾ ਪਾ ਲਿਆ ਤੈਨੂੰ ਉਦੋਂ ਸ਼ਰਮ ਨਾ ਆਈ। ਹੁਣ ਵਿਆਹ ਦੇ ਮੌਕੇ ਤੇ ਚੇਚਾ ਘੱਗਰਾ ਪਵਾਇਆ ਜਾਂਦਾ ਹੈ, ਮੈਨੂੰ ਉਹਦਾ ਨਾਂ ਨਹੀਂ ਆਉਂਦਾ ਵੀ ਉਹਨੂੰ ਕੀ ਕਹਿੰਦੇ ਨੇ, ਉਦੋਂ ਪੂਰਾ ਸ਼ਰਮ ਨਹੀਂ। ਲੇਕਿਨ ਬਾਣੀ ਦੀ ਪੰਕਤੀ ਪੜ੍ਹ ਲੱਗਿਆ ਸ਼ਰਮ ਆਉਂਦੀ, ਸ਼ਰਮ ਸ਼ਰਮ ਕਰ ਬੁਰੇ ਕਰਮ ਦੀ, ਭਲੇ ਦੀ ਸ਼ਰਮ ਨਾ ਕਰ। ਮੈਂ ਪਾਸੇ ਨਾ ਜਾਵਾਂ, ਬੱਚੀ ਨੇ ਸ਼ਬਦ ਪੜ੍ਹਿਆ ਸੀ ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈੜੇ ਲਾਗੀ। ਜਦੋਂ ਪ੍ਰਾਣ ਪੰਖੇਰੂ ਹੋਏ ਨਾ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉਂ। ਮਾਂ ਨੂੰ ਕਹਿ ਦਿੱਤਾ ਬੇਬੇ ਤੂੰ ਮੇਰੀ ਘਰਵਾਲੀ ਨੂੰ ਘੂਰਦੀ ਐ, ਆਪਣੀ ਨਹੀਂ ਨਿਭਣੀ, ਵਿਹੜੇ ਚ ਕੰਧ ਮਾਰ ਲਓ। ਜਿਹੜੀ ਮਾਂ ਨੇ ਮਲ ਮੂਤਰ ਚੁੱਕਿਆ ਸੀ ਨਾ ਉਸ ਘਰਵਾਲੀ ਦੇ ਆ ਕੇ ਆਪਣੀ ਮਾਂ ਨੂੰ ਕਹਿ ਦਿੱਤਾ ਬੇਬੇ ਆਪਣੀ ਨਹੀਂ ਨਿਭਣੀ, ਇਹਦੇ ਨਾਲ ਨਿਭੇਗੀ। ਤੇ ਜਿਹਦੇ ਨਿਭਣ ਦਾ ਦਾਵਾ ਕੀਤਾ ਸੀ ਨਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਵੱਢ ਕੇ ਮੂੰਹ ਤੇ ਚਪੇੜ ਮਾਰੀ, ਵੀ ਤੇਰਾ ਦਾਵਾ ਗਲਤੀ, ਜਿਹਦੇ ਪਿੱਛੇ ਮਾਂ ਨਾਲ ਲੜਿਆ ਹੈ, ਮਾਂ ਨਾਲ ਬੋਰ ਕਬੋਰ ਕੀਤੇ ਨੇ। ਘਰ ਹੀ ਘਰ ਕੀ ਨਾਰ ਬਹੁਤ ਹਿੱਤ ਜਾਂ ਸਿਉਂ, ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੇ। ਮਰ ਗਿਆ ਆਖਰ ਕਰ, 35-40 ਸਾਲ ਵਸੀ ਹੈ ਤੇ ਕਿਤੇ ਸੁਪਨਾ ਆ ਹੀ ਜਾਂਦਾ ਨਾ। 40 ਸਾਲ ਨਾ ਰਹੀ, ਫੁੱਲ ਦਰਿਆ ਵਿੱਚ ਪਾ ਦਿੱਤੇ ਤੇ ਕੁਦਰਤੀ ਤੌਰ ਤੇ ਗੱਲਾਂ ਕਰਦਿਆਂ ਕਰਦਿਆਂ ਅੱਖ ਲੱਗ ਗਈ। ਤੇ ਸਵੇਰੇ ਕਾਕਾ ਕਹਿੰਦਾ ਬੇਬੇ ਚਾਹ ਨਹੀਂ ਪੀਣੀ, ਕਹਿੰਦੀ ਪੁੱਤਰ ਹੁਣ ਚਾਹ ਨਹੀਂ ਲੰਘਦੀ, ਕਹਿੰਦਾ ਤਬੀਅਤ ਠੀਕ ਹੈ, ਕਹਿੰਦੀ ਤਬੀਅਤ ਤਾਂ ਠੀਕ, ਰਾਤ ਤੇਰਾ ਪਿਓ ਮਿਲਿਆ ਸੁਪਨੇ ਵਿੱਚ, ਮੈਨੂੰ ਜਾਪਦਾ ਗਤੀ ਨਹੀਂ ਹੋਈ, ਚੰਗੇ ਬਾਬੇ ਲਿਆ ਕੇ ਤੇ ਨਵਾਂ ਖੰਡ ਪਾਠ ਕਰਾਓ ਤਾਂ ਕਿ ਬਾਪੂ ਲੈ ਨਾ ਜਾ ਮੈਨੂੰ। ਆਹ ਸਾਡੀ ਸਾਂਝ ਜੇ ਸੁਪਨੇ ਚ ਵੇਖਣ ਤੋਂ ਨਫ਼ਰਤ ਕਰਦੇ ਹਾਂ, ਸੁਪਨੇ ਵਿੱਚ ਸੁਪਨਾ ਹੈ ਹੀ ਝੂਠਾ, ਲੇਕਿਨ ਝੂਠ ਤੇ ਇਤਬਾਰ ਕਰ ਲਿਆ, ਇਹ ਸਾਡੀ ਸਾਂਝ, ਇਹ ਸਾਡਾ ਪਿਆਰ। ਤੋ ਪਾਤਸ਼ਾਹ ਕਹਿੰਦੇ ਨੇ ਛੋੜ ਨਾ ਜਾਈ ਸਦ ਹੀ ਸੰਗੇ, ਆਣ ਦਿਨ ਗੁਰ ਮਿਲ ਗਾਏ। ਉਹ ਪਰਿਪੂਰਨ ਪਰਮਾਤਮਾ ਜਿਹੜਾ ਕਦੇ ਵੀ ਛੱਡ ਕੇ ਨਹੀਂ ਨਾ ਜਾਂਦਾ, ਸਦੀਵੀ ਤੌਰ ਤੇ ਗੁਰੂ ਨਾਲ ਮਿਲ ਕਰਕੇ ਗੁਰੂ ਦੇ ਦੱਸੇ ਢੰਗ ਤਰੀਕੇ ਦੇ ਨਾਲ ਉਸ ਪਰਮਾਤਮਾ ਦੇ ਗੁਣ ਗਾ, ਉਹਦੀ ਵਡਿਆਈ ਕਰਨਾ ਕਰ, ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਮਿਲਿਓ ਮਨੋਹਰ ਸਰਬ ਸੁਖੈਨਾ।
ਜਗਿਆਸੂ ਨੇ ਹੱਸ ਕੇ ਸਵਾਲ ਕੀਤਾ, ਪਾਤਸ਼ਾਹ ਤੁਹਾਡੀ ਤਾਂ ਸਿੱਧੀ ਗੱਲ ਹੈ, ਤੁਹਾਡਾ ਮਿੱਤਰ ਹੈ ਕਿਹੋ ਜਿਹਾ? ਮਨੋਹਰ ਤੋਂ ਭਾਵ ਹੈ ਮਨ ਨੂੰ ਹਰਨ ਵਾਲਾ, ਜਿਵੇਂ ਆਪਾਂ ਕਹਿੰਦੇ ਫਲਾਨੇ ਨੂੰ ਵੇਖਿਆ ਤੇ ਮੇਰਾ ਵੇਖਦਿਆਂ ਸਰ ਮਨ ਮੋਹਿਆ ਗਿਆ, ਤੇ ਜਿਹਨੂੰ ਵੇਖ ਕਰਕੇ ਮਨ ਮੋਹਿਆ ਜਾਏ ਨਾ ਉਹਨੂੰ ਕਹਿੰਦੇ ਜੇ ਮਨੋਹਰ। ਇਹ ਦੋ ਲਫ਼ਜ਼ਾਂ ਦਾ ਮੇਲ ਹੈ, ਮਨ ਨੂੰ ਹਰਨ ਵਾਲਾ ਮੈਨੂੰ ਤਾਂ ਉਹਨੇ ਵੱਸ ਵਿੱਚ ਕਰ ਲਿਆ, ਜਿਹੜਾ ਮਨ ਨੂੰ ਵੱਸ ਵਿੱਚ ਕਰ ਲਿਆ ਉਹਨੂੰ ਕਹਿੰਦੇ ਨੇ ਮਨੋਹਰ। ਮਿਲਿਓ ਮਨੋਹਰ ਸਰਬ ਸੁਖੈਨਾ, ਤੇ ਜਦੋਂ ਤੋਂ ਮੈਨੂੰ ਮਿਲਿਆ ਸਾਰੇ ਸੁੱਖ ਹੀ ਸੁੱਖ ਹੈ, ਕਿਸੇ ਪ੍ਰਕਾਰ ਦੀ ਪਰੇਸ਼ਾਨੀ ਹੈ ਨੀ।
ਤਿਆਗ ਨਾ ਕਤੁ ਜਾਏ।
ਉਹ ਮਿੱਤਰ ਇਹੋ ਜਿਹਾ, ਉਹ ਪਿਆਰਾ ਇਹੋ ਜਿਹਾ ਪਰਮਾਤਮਾ ਜਿਹੜਾ ਕਦੇ ਛੱਡ ਕੇ ਨਹੀਂ ਜਾਂਦਾ। ਤਿਆਗ ਨਾ ਕਤੁ ਜਾਏ, ਜਿਹੜਾ ਛੱਡ ਕੇ ਨਹੀਂ ਜਾਂਦਾ। ਜਿਹੜਾ ਸਦੀਵੀ ਤੌਰ ਤੇ ਸਾਹ ਦਿੰਦਾ ਹੈ।
ਅਨਕ ਅਨਕ ਭਾਂਤ ਬਹੁ ਪੇਖੇ,
ਕਈ ਤਰੀਕਿਆਂ ਦੇ ਨਾਲ ਵੇਖਣਾ ਕੀਤਾ ਹੈ। ਜਿਵੇਂ ਆਪਾਂ ਸੁਖਮਨੀ ਸਾਹਿਬ ਦਾ ਸ਼ਲੋਕ ਪੜ੍ਹਦੇ ਹਾਂ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅਮੋਲ। ਅਨਕ ਅਨਕ ਭਾਂਤ ਬਹੁ ਪੇਖੇ, ਅਨੇਕਾਂ ਢੰਗ ਤਰੀਕਿਆਂ ਦੇ ਨਾਲ ਵੇਖਣਾ ਕੀਤਾ ਹੈ।
ਪ੍ਰੇ ਰੋਮਨ ਸਮਸਰ ਲਾਏ,
ਪ੍ਰੇ ਦਾ ਅਰਥ ਹੈ ਪਿਆਰਾ, ਰੋਮ ਦਾ ਅਰਥ ਹੈ ਰੋਮ ਵਾਲ ਕੇਸ, ਸਮਸਰ ਦਾ ਭਾਵ ਹੈ ਬਰਾਬਰ। ਕਹਿੰਦੇ ਵੀ ਦੁਨੀਆਂ ਦੀ ਕੋਈ ਤਾਕਤ ਪਰਮਾਤਮਾ ਦੇ ਇੱਕ ਰੋਮ ਦਾ ਬਰਾਬਰ ਨਹੀਂ ਕਰ ਸਕਦੀ। ਹੋਰ ਤਾਂ ਕੀ, ਜਿਵੇਂ ਆਪਾਂ ਕਹਿੰਦਾ ਫਲਾਣੇ ਫਲਾਣੇ ਵਰਗਾ ਤਗੜਾ, ਆਪਾਂ ਕਹਿੰਦੇ ਪੈਸਾ ਮੁਕਾਬਲਾ ਨਹੀਂ ਬਣਦਾ। ਤੋ ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਗਿਆਰੇ ਪਿਆਰਿਓ, ਦੁਨੀਆਂ ਦਾ ਕੋਈ ਦੇਵੀ ਦੇਵਤਾ ਕੋਈ ਸ਼ਕਤੀ ਉਸ ਪਰਮਾਤਮਾ ਦੇ ਬਰਾਬਰ ਨਹੀਂ। ਪਰਮਾਤਮਾ ਦੀ ਬਰਾਬਰ ਤਾਂ ਇੱਕ ਪਾਸੇ ਰਹੀ, ਆਪਾਂ ਰੋਜ਼ਾਨਾ ਨੇਮ ਨਾਲ ਜਪਜੀਤ ਸਾਹਿਬ ਦਾ ਪਾਠ ਕਰਦੇ ਹਾਂ ਨਾ, ਉਹਦੇ ਚ ਪੰਕਤੀ ਆਉਂਦੀ ਹੈ ਅਸਲੂ ਇੱਕੋ ਧਾਤ, ਕਿਤੇ ਟੀਕੇ ਪੜਿਆ ਜੀ ਵਿਦਵਾਨਾਂ ਦੇ ਲਿਖੇ ਹੋਏ, ਅਸ ਨਾਮ ਘੋੜੇ ਦਾ ਤੇ ਲੂ ਨਾਮ ਰੋਮ ਦਾ। ਆਪਾਂ ਪਾਠ ਕਰਦੇ ਵੈਸੇ ਅਸਲੂ, ਪਰ ਨਹੀਂ, ਅਸ ਡੈਸ਼ ਤੇ ਲੂ, ਡੈਸ਼ ਤੋਂ ਭਾਵ ਹੈ ਵੀ ਇਹ ਅੱਡ ਵੀ ਹੈ ਤੇ ਜੁੜਵਾਂ ਵੀ ਹੈ, ਸੰਬੰਧਕ ਜਿਹਨੂੰ ਆਪਾਂ ਕਹਿੰਦੇ ਨੇ। ਅਸਲੂ ਇੱਕੋ ਧਾਤ ਅਰਥ ਹੈ ਵੀ ਜਿਹੜੀ ਮਾਇਆ ਨਾ, ਜਿਵੇਂ ਘੋੜੇ ਦਾ ਇੱਕ ਰੋਮ ਲੈ ਕੇ ਅਸ ਨਾਮ ਹੈ ਘੋੜੇ ਦਾ, ਆਪਾਂ ਕਿਤੇ ਘੋੜੇ ਦਾ ਇੱਕ ਰੋਮ ਫੜ ਕੇ ਆਖੀਏ ਵੀ ਘੋੜਾ ਇੰਨਾ ਕੁ ਤਗੜਾ ਹੈ, ਤੇ ਭਲਾ ਘੋੜੇ ਦੇ ਰੋਮ ਤੋਂ ਕਿਵੇਂ ਪਤਾ ਲੱਗੇ ਘੋੜੇ ਦੀ ਤਾਕਤ ਆ। ਇਸੇ ਪ੍ਰਕਾਰ ਜਿੰਨਾ ਵੀ ਮੈਕੀ ਆਪਾਂ ਅਡੰਬਰ ਵੇਖ ਰਹੇ ਹਾਂ ਨਾ, ਇਹ ਮਾਇਆ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਗੁਰਮੁਖਾ, ਇਹ ਧਾ ਜਾਣ ਵਾਲੀ ਮਾਇਆ ਉਸ ਪਰਮਾਤਮਾ ਦੇ ਇੱਕ ਰੋਮ ਦੇ ਬਰਾਬਰ ਨਹੀਂ, ਤੇ ਤੂੰ ਪਰਮਾਤਮਾ ਦੀ ਮੇਜਰਮੈਂਟ ਕਿਵੇਂ ਕਰ ਲਏਗਾ, ਕਿਵੇਂ ਅੰਦਾਜ਼ਾ ਲਾ ਲਏਗਾ ਵੀ ਕਿੱਡਾ ਵੱਡਾ ਹੈ। ਇਹ ਤਾਂ ਗੱਲ ਬਹੁਤ ਵੱਡੀ ਹੈ ਨਾ। ਭਾਈ ਨੰਦ ਲਾਲ ਜੀ ਨੂੰ ਇੱਥੇ ਕਿਸੇ ਵਿਦਵਾਨ ਨੇ ਕਥਾ ਕੀਤੀ ਸੀ, ਕਲਗੀਧਰ ਪਾਤਸ਼ਾਹ ਨੇ ਇੱਕ ਮੂੰਗੀ ਦਾ ਦਾਣਾ ਦਿੱਤਾ ਮੂੰਗੀ ਦਾ, ਤੇ ਕਿਸੇ ਨੇ ਆਖਿਆ ਭਾਈ ਨੰਦ ਲਾਲ ਮੇਰੀ ਜਿੰਨੀ ਜਿੰਨੀ ਜਾਇਦਾਦ ਹੈ ਨਾ, ਇਹ ਲੈ ਲਾ ਤੇ ਮੈਨੂੰ ਮੂੰਗੀ ਦਾ ਦਾਣਾ ਦੇ ਦੇ। ਉਹ ਕਹਿਣ ਲੱਗਾ ਗੁਰਮੁਖਾ, ਤੂੰ ਜ਼ਮੀਨ ਜਾਇਦਾਦ ਦੀ ਗੱਲ ਕਰਦਾ ਹੈ, ਇਹ ਮੇਰੇ ਬਾਜਾਂ ਵਾਲੇ ਦੀ ਬਖਸ਼ਿਸ਼ ਹੈ, ਮੈਨੂੰ ਤੂੰ ਦੋ ਲੋਕ ਵੀ ਦੇ ਦੇ ਤੇ ਮੈਂ ਕਲਗੀਧਰ ਪਾਤਸ਼ਾਹ ਮਾਰ ਦੀ ਮੂੰਗੀ ਦੇ ਦਾਣੇ ਦੇ ਬਰਾਬਰ ਨਹੀਂ ਸਮਝਦਾ। ਇਹ ਹੈ ਗੁਰਸਿੱਖ ਦੀ ਆਪਣੇ ਗੁਰੂ ਦੇ ਪ੍ਰਤੀ ਸ਼ਰਧਾ, ਅਕੀਦਤ, ਵਿਸ਼ਵਾਸ। ਤੋ ਧੰਨ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪਿਆਰਿਓ, ਅਨੇਕਾਂ ਭਾਂਤਾਂ ਨਾਲ ਵੇਖਿਆ ਤਾਂ ਹੈ, ਲੇਕਿਨ ਜਿਹੜਾ ਪਰਿਪੂਰਨ ਪਰਮਾਤਮਾ ਨਾ, ਉਹਦੇ ਰੋਮ ਦੇ ਬਰਾਬਰ ਕਿਸੇ ਦੀ ਛਤਿਆ ਨਹੀਂ, ਕਿਸੇ ਦੀ ਸ਼ਕਤੀ ਨਹੀਂ।
ਮੰਦਰ ਭਾਗ ਸੋਭ ਦੁਆਰੈ,
ਜਦੋਂ ਤੋਂ ਪਰਿਪੂਰਨ ਪਰਮਾਤਮਾ ਨੇ ਕਿਰਪਾ ਕੀਤੀ, ਹਿਰਦੇ ਦੇ ਅੰਦਰ ਪ੍ਰਗਟ ਹੋਇਆ ਨਾ, ਹੁਣ ਸੋਭਾ ਹੀ ਸੋਭਾ ਹੈ, ਸਤਿਕਾਰ ਹੀ ਸਤਿਕਾਰ ਹੈ, ਮਾਣ ਹੀ ਮਾਣ ਹੈ। ਆਪਾਂ ਤਾਂ ਆਮ ਪੜ੍ਹਦੇ, ਸਾਡੇ ਸਾਰਿਆਂ ਲਈ ਵੀ ਆਪਾਂ ਪੜ੍ਹਦੇ ਹਾਂ, ਜਿਨ ਸੇਵਿਆ ਤਿਸ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਜਦੋਂ ਮੈਂ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤਾਬਿਆ ਬਹਿਣਾ ਨਾ ਹਰਿਮੰਦਰ ਸਾਹਿਬ ਦੇ ਵਿੱਚ, ਤੇ ਗੁਰਮੁਖੋ ਯਕੀਨ ਕਰਿਆ ਜੇ ਮੈਂ ਅਨੇਕਾਂ ਲਕੀਰਾਂ ਕੱਢੀਆਂ ਗੁਰੂ ਰਾਮਦਾਸ ਪਾਤਸ਼ਾਹ ਦੇ ਅੱਗੇ ਅਨੇਕਾਂ, ਤੇ ਪਾਤਸ਼ਾਹ ਮਹਾਰਾਜਾ ਰਣਜੀਤ ਸਿੰਘ ਨੇ 40-50 ਸਾਲ ਰਾਜ ਕੀਤਾ ਹੈ ਪੰਜਾਬ ਉੱਪਰ, ਕਾਂਗੜ ਤੱਕ, ਅਫਗਾਨਿਸਤਾਨ ਤੱਕ, ਕਾਂਗੜੇ ਤੱਕ, ਤਿਬਤ ਤੱਕ ਲਦਾਖ ਤੱਕ, ਔਰ ਉਹਨੇ ਕਰੋੜਾਂ ਤੇ ਅਰਬਾਂ ਰੁਪਈਏ ਦੀ ਜਾਇਦਾਦ ਗੁਰੂ ਘਰ ਦੇ ਨਾਂ ਕਰਾਈ। ਪਰ ਇਸ ਗੱਦੀ ਤੇ ਉਹ ਨਹੀਂ ਬੈਠਾ ਜਿੱਥੇ ਚੋਰ ਕਰਦੇ ਆ ਨਾ, ਉਹ ਨਹੀਂ ਬੈਠਾ ਤੇ ਸਾਡੇ ਵਰਗੇ ਮਾਮੂਲੀ ਗਰੀਬ ਘਰਾਂ ਦੇ ਬੰਦੇ, ਤੇ ਸਾਨੂੰ ਤੂੰ ਇਸ ਗੱਦੀ ਤੇ ਬਿਠਾਇਆ ਪਾਤਸ਼ਾਹ, ਮੈਂ ਤੇਰਾ ਕੀ ਧੰਨਵਾਦ ਕਰਾਂ। ਮੇਰਾ ਇੱਕ ਇੱਕ ਰੋਮ ਵੀ ਤੇਰਾ ਜਾਪ ਕਰੇ ਗੁਰੂ ਰਾਮਦਾਸ ਪਾਤਸ਼ਾਹ, ਇਸ ਗੱਦੀ ਤੇ ਬਹਿਣ ਦਾ ਮੁੱਲ ਅਸੀਂ ਇੱਕ ਇੱਕ ਸਵਾਸ ਕਰਕੇ ਵੀ ਸਿਮਰਨ ਕਰੀਏ ਤੇ ਨਹੀਂ ਦੇ ਸਕਦੇ। ਤੂੰ ਗਰੀਬ ਨਵਾਜ ਹੈ, ਤੂੰ ਮਾਣਿਆਂ ਨੂੰ ਮਾਣ ਦੇਣਾ, ਵੱਡੇ ਤੋਂ ਵੱਡਾ ਆਕੜ ਖਾਨ ਫੰਨੇ ਖਾਂ ਉਹ ਥਾਂ ਤੇ ਮੱਥਾ ਤਾਂ ਟੇਕ ਸਕਦਾ, ਪਰ ਗੁਰੂ ਪਿਆਰਿਓ ਤਾਬਿਆਂ ਚ ਬਹਿ ਕੇ ਚੋਰ ਨਹੀਂ ਜੇ ਕਰ ਸਕਦਾ। ਇਹ ਉਹਦੀ ਰਹਿਮਤ ਹੈ, ਇਹ ਮਿਹਨਤ ਨਾਲ ਨਹੀਂ, ਇਹ ਰਹਿਮਤ ਹੈ ਰਹਿਮਤ। ਜਦੋਂ ਮੈਂ ਸਿੰਘ ਸਾਹਿਬ ਦੀ ਮੈਨੂੰ ਦਸਤਾਰ ਮਿਲੀ ਨਾ, ਤੇ ਵਿਰੋਧੀ ਬੰਦਾ ਹੁੰਦੇ ਹੁੰਦੇ ਨੇ, ਇੱਕ ਬੰਦਾ ਕਹਿਣ ਲੱਗਾ ਜੀ ਭਾਈ ਜਸਵੰਤ ਸਿੰਘ ਯੋਗ ਨਹੀਂ। ਉਹਦੀ ਬਦਕਿਸਮਤੀ ਮੈਨੂੰ ਮਿਲ ਪਿਆ, ਮੈਂ ਗੱਲ ਚ ਪਾ ਲਿਆ ਪਰਨਾ ਤੇ ਮੈਂ ਕਿਹਾ ਦੱਸ ਯੋਗ ਕਿਹੜਾ ਹੈ। ਮੈਂ ਕਿਹਾ ਮੇਰੀ ਯੋਗਤਾ ਤੁਮ ਯੋਗ ਨਹੀਂ, ਜਿਹੜਾ ਯੋਗ ਹੈ ਉਹਨਾਂ ਨੂੰ ਥਾਂ ਹੀ ਨਹੀਂ ਮਿਲਦਾ। ਇਹਦੀ ਵਡਿਆਈ ਹੈ ਵੀ ਜਿਹੜਾ ਯੋਗ ਨਹੀਂ ਨਾ ਉਹਨੂੰ ਤਰਸ ਕਰਕੇ ਯੋਗ ਬਣਾ ਦਿੰਦਾ ਹੈ। ਯੋਗ ਤਾਂ ਕਹਿੰਦਾ ਲਾਲ ਚੰਦ ਵੀ ਮੈਂ ਬੜਾ ਤਗੜਾ ਕਥਾ ਵਾਚਕਾਂ, ਮੈਨੂੰ ਗੀਤਾ ਦੇ ਸ਼ਲੋਕ ਮੂੰਹ ਜ਼ਬਾਨੀ ਕੰਠ ਨੇ, ਲੇਕਿਨ ਅੱਠਵੇਂ ਪਾਤਸ਼ਾਹ ਨੂੰ ਆਇਆ ਤਰਸ ਤੇ ਕਹਿੰਦੇ ਛਜੂ ਆ ਲਾਗੇ ਬੈਠ, ਸਿਰ ਤੇ ਛੱਟੀ ਰੱਖੀ ਤੇ ਵਿਦਵਾਨ ਯੋਗ ਫੇਲ ਹੋ ਗਿਆ ਤੇ ਅਯੋਗ ਪਾਸ ਹੋ ਗਿਆ। ਇਹਦੀ ਵਡਿਆਈ ਇਹ ਜੇ ਇਹ ਅਯੋਗ ਇਹਦੀ ਵਡਿਆਈ ਇਹ ਵੀ ਅਯੋਗਾਂ ਨੂੰ ਯੋਗ ਬਣਾਉਂਦਾ, ਜਿਹੜਾ ਹੈ ਯੋਗ ਉਹਨੇ ਤਾਂ ਅਗਾਂਹ ਹੋ ਹੀ ਜਾਣਾ, ਉਹ ਤਾਂ ਅੱਗੇ ਗਾਂਹ ਹੋ ਜਾਏਗਾ। ਇਹਦੀ ਵਡਿਆਈ ਹੈ ਇਹ ਯੋਗਾਂ ਨੂੰ ਯੋਗ ਬਣਾਉਂਦਾ। ਤੇ ਮੇਰੀ ਉਹ ਬੇਨਤੀ ਵਿੱਚੇ ਰਹਿ ਚੱਲੀ ਸੀ ਭਾਈ ਸ਼ਬਦ ਤੋਂ ਮੀਤਾ ਤੋਂ, ਮਾਂ ਨੇ ਆਵਾਜ਼ ਮਾਰੀ ਤੇ ਕਹਿਣ ਲੱਗੀ ਨਾਨਕ ਪੁੱਤਰ ਇਹਦੇ ਚਾਰ ਭਰਾ ਪਹਿਲਾਂ ਤੁਰ ਗਏ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਬੇਬੇ ਤੁਰਨ ਵਾਲੇ ਤੁਰ ਗਏ, ਇਹ ਦਾਨਾ ਮਰਦਾਨਾ ਮੇਰਾ ਭਰਾ ਹੈ ਇਹ ਨਹੀਂ ਮਰਦਾ। ਔਰ ਉਹ ਭਾਈ ਮਰਦਾਨਾ ਬਣਿਆ। ਤੋ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਕਹਿੰਦੇ ਨੇ ਜਿਹੜਾ ਮੇਰਾ ਹਿਰਦਾ ਨਾ ਇਹ ਪਰਮਾਤਮਾ ਦਾ ਨਾਮ ਲੈਣ ਕਰਕੇ ਸੋਭਾ ਵਾਲਾ ਬਣ ਗਿਆ ਹੈ।
ਅਨਹਤ ਰੁਣ ਝੁਣ ਲਾਏ
ਅਨਹਤੋਂ ਪਾਵੇ ਲਗਾਤਾਰ, ਆਪਾਂ ਵਾਜੇ ਦੀਆਂ ਸੁਣਨ ਨੱਪਦੇ ਤੇ ਵਾਜੇ ਚੋਂ ਆਵਾਜ਼ ਆਉਂਦੀ ਹੈ, ਆਪਾਂ ਨਗਾਰੇ ਤੇ ਹੱਥ ਮਾਰਦੇ ਹਾਂ ਤੇ ਨਗਾਰਾ ਖੜਕਦਾ ਹੈ। ਆਦ ਤੇ ਅਨਾਦ ਦੋ ਤਰ੍ਹਾਂ ਦੇ ਵਾਜੇ ਦੱਸਦੇ ਨੇ ਵਿਦਵਾਨ ਪੁਰਸ਼ਨ, ਜਿਹੜਾ ਵਜਾਇਆ ਤੋਂ ਵਾਜਾ ਵਜੇ ਉਹਨੂੰ ਕਹਿੰਦੇ ਨੇ ਆਤ, ਜਿਹੜਾ ਬਿਨਾਂ ਵਜਾਉਣ ਤੋਂ ਵਜੇ ਕੰਟੀਨਿਊਸਲੀ ਵਜੇ ਉਹਨੂੰ ਕਹਿੰਦੇ ਨੇ ਅਨਹੱਤ। ਅਨਹੱਤ ਤੋਂ ਅਰਥ ਹੈ ਰੁਕਾਵਟ ਤੋਂ ਰਹਿਤ, ਕੰਟੀਨਿਊਸਲੀ ਲਗਾਤਾਰ ਵਜੇ। ਜਦੋਂ ਤੋਂ ਪਰਿਪੂਰਨ ਪਰਮਾਤਮਾ ਹਿਰਦੇ 'ਚ ਪ੍ਰਗਟ ਹੋਇਆ ਨਾ ਤੇ ਸਾਡੇ ਅੰਦਰ ਆਨੰਦ ਹੀ ਆਨੰਦ ਹੈ, ਖੇੜਾ ਹੀ ਖੇੜਾ ਹੈ, ਖੁਸ਼ੀ ਹੀ ਖੁਸ਼ੀ ਹੈ।
ਕਹੁ ਨਾਨਕ ਸਦਾ ਰੰਗ ਮਾਣੇ,
ਮੇਰੇ ਪਾਤਸ਼ਾਹ ਕਹਿੰਦੇ ਗੁਰਸਿੱਖਾ ਉੱਚੀ ਬੜਾ ਬੋਲਦਾ ਪਰ ਹੁਣ ਵੀ ਬੋਲ ਪਾਓ। ਕਹੁ ਦਾ ਅਰਥ ਬੋਲ, ਬੋਲੋ ਭਈਆ ਰਾਮ ਨਾਮ। ਮੇਰੇ ਪਾਤਸ਼ਾਹ ਕਹਿੰਦੇ ਕਹੁ ਨਾਨਕ ਸਦਾ ਰੰਗ ਮਾਣੇ, ਤੂੰ ਵੀ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਲੈ ਤਾਂ ਕਿ ਸਦੀਵੀ ਤੂੰ ਆਨੰਦ ਨੂੰ ਖੁਸ਼ੀ ਨੂੰ ਮਾਣਦਾ ਰਹਿ। ਇਹ ਖੁਸ਼ੀ ਸਦੀਵੀ ਤੌਰ ਤੇ ਕਿਵੇਂ ਰਹਿ ਗਈ?
ਗ੍ਰਹਿ ਪ੍ਰੇ ਥੀਤੇ ਸਦ ਥਾਏ,
ਥੀਤੇ ਤੋਂ ਭਾਵ ਜੀ ਨੂੰ ਆਪਾਂ ਕਹਿੰਦੇ ਪੱਕੀ ਰੈਜੀਡੈਂਸੀ, ਜਿਵੇਂ ਆਪਾਂ ਕਈ ਵਾਰ ਕਹਿੰਦੇ ਹਾਂ ਵੀ ਮੇਰਾ ਜਿਹੜਾ ਜੱਦੀ ਪਿੰਡ ਉਹ ਤਾਂ ਫਲਾਨਾ ਹੈ ਲੇਕਿਨ ਹਾਲ ਮੈਂ ਇੱਥੇ ਰਹਿੰਦਾ, ਮੇਰੀ ਜ਼ਮੀਨ ਜਾਇਦਾਦ ਮੇਰਾ ਘਰ ਘੜ ਫਲਾਨੇ ਥਾਂ ਤੇ ਹੈ। ਥੀਤੇ ਦਾ ਭਾਵ ਹੈ ਸਥਿਤ ਹੋਣਾ, ਗ੍ਰਹਿ ਪ੍ਰਹਿ ਥੀਤੇ ਸਦ ਥਾਏ, ਜਦੋਂ ਤੋਂ ਸਦੀਵੀ ਤੌਰ ਤੇ ਪਰਿਪੂਰਨ ਪਰਮਾਤਮਾ ਮੇਰੇ ਹਿਰਦੇ ਦੇ ਅੰਦਰ ਟਿਕ ਗਿਆ ਨਾ ਉਦੋਂ ਤੋਂ ਆਨੰਦ ਹੀ ਆਨੰਦ ਹੈ, ਉਦੋਂ ਤੋਂ ਖੁਸ਼ੀ ਹੀ ਖੁਸ਼ੀ ਹੈ। ਇਹ ਪਾਵਨ ਪਵਿੱਤਰ ਸੰਦੇਸ਼ ਗੁਰਮੁਖੋ ਸਤਿਗੁਰੂ ਪੰਚਮ ਪਾਤਸ਼ਾਹ ਨੇ ਸਾਨੂੰ ਪਾਵਨ ਹੁਕਮਨਾਮੇ ਵਿੱਚ ਬਖਸ਼ਿਸ਼ ਕੀਤਾ ਹੈ। ਹੁਣ ਜਿਵੇਂ 12 ਮਾਹ ਦੇ ਸੰਬੰਧ ਵਿੱਚ ਜੋ ਅੱਜ ਦਾ ਇਸ ਸੰਗਰਾਂਦ ਦਾ ਦਿਹਾੜਾ ਹੈ, ਇਹਦੇ ਸੰਬੰਧ ਵਿੱਚ ਜਿਵੇਂ ਪਾਤਸ਼ਾਹ ਕਿਰਪਾ ਕਰਨਗੇ, ਸਰਵਣ ਕਰੋ ਜੀ।
ਹਰ ਜੇਠ ਜੁੜਨ ਦਾ ਲੋੜੀ ਹੈ,
ਆਪਣੀ ਆਮ ਪੰਜਾਬੀ ਭਾਸ਼ਾ ਜੇਠ ਨੂੰ ਕਹਿੰਦੇ ਨੇ ਵੱਡਾ। ਹਰ ਜੇਠ ਜੁੜਨ ਦਾ ਲੋੜੀ ਹੈ, ਹਰ ਦਾ ਅਰਥ ਹੈ ਹਰ ਇੱਕ ਦੁੱਖਾਂ ਦਾ ਹਰ ਕਰਤਾ ਤੇ ਵਿਆਪਕ, ਉਹਦੇ ਨਾਲ ਜੁੜਨ ਦਾ ਯਤਨ ਕਰੀਏ, ਮਨ ਵਿੱਚ ਇੱਛਾ ਪੈਦਾ ਕਰੀਏ। ਗੁਰਮੁਖੋ, ਆਮ ਰੂਟੀਨ ਦੇ ਮੁਤਾਬਕ ਸਾਡੇ ਗੁਰਦੁਆਰਿਆਂ ਵਿੱਚ ਸਾਡੇ ਗ੍ਰੰਥੀ ਸਿੰਘ ਭਰਾ ਜਦੋਂ ਹੁਕਮਨਾਮਾ ਲੈਣਗੇ ਤੇ ਖਾਸ ਕਰਕੇ ਅੱਜ ਦੇ ਉਹਨਾਂ ਕਹਿਣਾ ਵੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ, ਇਹ ਸਾਡਾ ਕੋਮਨ ਬੋਲੀ ਹੈ। ਲੇਕਿਨ ਗੁਰਮਤ ਦੇ ਮੁਤਾਬਕ ਇਹ ਲਫ਼ਜ਼ ਢੁਕਵਾ ਨਹੀਂ ਜੇ ਗਲਤ ਜੇ, ਵੀ ਅੱਜ 30 ਦਿਨਾਂ ਦੇ ਵਿੱਚੋਂ ਅੱਜ ਸੰਗਰਾਂਦ ਦਾ ਦਿਹਾੜਾ ਪਵਿੱਤਰ ਤੇ ਬਾਕੀ ਦੇ 29 ਅਪਵਿੱਤਰ, ਬਾਕੀ ਦੇ ਗਲਤ। ਗੁਰਮਤ ਬਿਲਕੁਲ ਇਹਦੇ ਨਾਲ ਸਹਿਮਤ ਨਹੀਂ। ਇਹ ਸੰਗਰਾਂਦ ਹੈ ਕੀ, ਥੋੜ੍ਹਾ ਜਿਹਾ ਬਾਰੇ ਬੋਲਾਂ। ਗੁਰਮੁਖੋ, ਜਦੋਂ ਤੋਂ ਮਨੁੱਖ ਹੋਂਦ ਵਿੱਚ ਆਇਆ ਹੈ ਉਦੋਂ ਉਹ ਕੁਝ ਚੀਜ਼ਾਂ ਨਾਲ ਸਨੇਹ ਕਰਦਾ ਤੇ ਕੁਝ ਚੀਜ਼ਾਂ ਨੂੰ ਨਫ਼ਰਤ ਕਰਦਾ, ਡਰਦਾ ਹੋਇਆ। ਮਿਸਾਲ ਦੇ ਤੌਰ ਤੇ ਅੱਜ ਵੀ ਲੋਕ ਸੱਪ ਦੀ ਪੂਜਾ ਕਰਦੇ ਨੇ, ਸੱਪ ਦੀ, ਕਦੇ ਸੱਪ ਨੇ ਕਥਾ ਕੀਤੀ ਹੈ, ਕਦੇ ਸੱਪ ਨੇ ਕਿਸੇ ਨੂੰ ਗੁਰਮੰਤਰ ਦਿੱਤਾ। ਜਦੋਂ ਮੈਂ ਆਪਣੇ ਘਰ ਨੂੰ ਘਰੋਂ ਧੋਣਦਾ ਨਾ ਤੇ ਰਸਤੇ 'ਚ ਗੁਰੂ ਪਿਆਰ ਇੱਕ ਬਹੁਤ ਵੱਡੀ ਬਿਲਡਿੰਗ ਆ ਤੇ ਉੱਥੇ ਉਹਨਾਂ ਨੇ ਨਾ ਬਰਮੀ ਹੈ ਤੇ ਬੀਬੀਆਂ ਭੈਣਾਂ ਚੇਚੇ ਤੌਰ ਤੇ ਉੱਥੇ ਜਾ ਕੇ ਕਦੇ ਦੁੱਧ ਪਾ ਕੇ ਆਉਂਦੀਆਂ ਨੇ, ਕਦੇ ਸੇਵੀਆਂ ਪਾ ਕੇ ਆਉਂਦੇ ਨੇ, ਪਾਦੋਂ 'ਚ ਉਹਦੀ ਪੂਰੀ ਰੌਣਕ ਹੁੰਦੀ ਹੈ। ਤੇ ਜਵਾਨ ਮੇਰੀ ਆਪਣੀ ਨਹੀਂ, ਕਈ ਵਾਰ ਮੈਥੋਂ ਗਲਤ ਦੇਖਿਆ ਜਾਂਦਾ ਹੈ। ਬੀਬੀ ਨੂੰ ਜੁੱਤੀ ਲਾ ਕੇ ਮੱਥਾ ਟੇਕਿਆ ਤੇ ਮੈਂ ਕਿਹਾ ਭੈਣ ਜੀ ਕੱਲਾ ਮੱਥਾ ਟੇਕਣ ਨਾਲ ਗੱਲ ਨਹੀਂ, ਜੇ ਬਾਣੀ ਬਾਬੇ ਨੂੰ ਨਿਕਲ ਲੈਣ ਦਿਓ ਤੇ ਆਸ਼ੀਰਵਾਦ ਲੈ ਕੇ ਜਾਇਆ ਜੇ, ਵੀ ਬਾਬਾ ਨਿਕਲੇ ਫੇਰ ਹੀ ਆ ਨਾ, ਵੀ ਕੋਈ ਨੂੰ ਕਾਕੇ ਦੇ ਸਿਰ ਤੇ ਪਿਆਰ ਦੇ, ਇਹ ਗੁੱਡੀ ਪਾਸ ਹੋ ਜਾਏ। ਤੇ ਖੁੜ ਤੇ ਸੇਵੀਆਂ ਪਾਈ ਜਾਂਦੇ ਜੇ, ਕਿਹਦੀ ਪੂਜਾ ਹੈ? ਆਪਾਂ ਕਿਸੰਤ ਮੰਤ ਨੂੰ ਕਿਸੇ ਸਾਨੂੰ ਮਿਲਦੇ ਨੇ, ਕਈ ਗੁਰਮੁਖ ਪਿਆਰੇ ਸਾਡੀਆਂ ਭੈਣਾਂ ਕਹਿਣਗੇ ਗਿਆਨੀ ਜੀ ਇਹ ਬੱਚਾ ਹੈ, ਇਹਦੇ ਹੱਥ ਸਿਰ ਤੇ ਹੱਥ ਰੱਖੋ। ਕਹਿਣਾ ਤਾਂ ਚਾਹੀਦਾ ਵੀ ਗਿਆਨੀ ਜੀ ਬੱਚੇ ਦੇ ਹੱਕ ਵਿੱਚ ਅਰਦਾਸ ਕਰੋ, ਹੱਥ ਨਾਲ ਕੀ ਹੋਏਗਾ? ਸੂਈ ਬਹੁਤ ਤੇਜ਼ ਚੱਲਦੀ ਹੈ। ਮਨੁੱਖ ਨੇ ਭੈ ਭੀਤ ਹੋ ਕਰਕੇ ਕੁਜਰੂਆਂ ਨੂੰ ਇਮੈਜਿਨ ਕਰ ਲਿਆ, ਮੰਨ ਲਿਆ, ਜਿਹਨੂੰ ਵਿਦਵਾਨਾਂ ਦੀ ਭਾਸ਼ਾ ਵਿੱਚ ਕਹਿੰਦੇ ਨੇ ਅਧਿਆਖ ਦੇਵਤਾ। ਮੈਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਕੋਲ ਇਹਨਾਂ ਦੇ ਅਰਥ ਪੜੇ ਨੇ, ਅਧਿਆਖ ਦੇਵਤਾ। ਸੂਰਜ ਇੱਕ ਅੱਗ ਦਾ ਗੋਲਾ ਹੈ, ਲੇਕਿਨ ਇਸ ਅੱਗ ਦੇ ਗੋਲੇ ਦੇ ਮਗਰ ਜਿਹੜੀ ਸ਼ਕਤੀ ਕੰਮ ਕਰਦੀ ਹੈ ਉਹਨੂੰ ਅਧਿਆਖ ਦੇਵਤਾ ਕਹਿੰਦੇ ਨੇ। ਕਿਸੇ ਨੇ ਅਗਨ ਦੇ ਮਗਰ ਦੇਵਤਾ ਕਲਪਿਤ ਕਰ ਲਿਆ, ਜਿਹਨੂੰ ਵਰਨ ਦੇਵਤਾ ਵੀ ਕਹਿਣ ਲੱਗ ਪਏ, ਕਈ ਖਵਾਜਾ ਖਿਜਰ ਕਹਿੰਦੇ ਨੇ। ਇਸ ਪ੍ਰਕਾਰ ਮਨੁੱਖ ਨੇ ਮਲੀਨ ਰੂਹਾਂ ਤੇ ਵਿਸ਼ਵਾਸ ਕਰ ਲਿਆ ਤੇ ਉਹਨਾਂ ਦੇ ਕਾਰਨ ਕਰਕੇ ਸਾਡੇ ਘਰ ਵਿੱਚ ਵਿਘਨ ਪੈਂਦਾ ਹੈ। ਤੇ ਜਿਵੇਂ ਜਿਵੇਂ ਸਾਡਾ ਦਿਮਾਗ ਡਿਵੈਲਪ ਹੋਇਆ, ਬੰਦਿਆਂ ਨੇ ਕਾਢ ਕੱਢੀ ਵੀ ਨਰੀਆਂ ਮਾੜੀਆਂ ਨਹੀਂ, ਚੰਗੀਆਂ ਵੀ ਹੋਣਗੀਆਂ। ਜਿਹੜੀਆਂ ਮਾੜੀਆਂ ਸਨ ਉਹਨਾਂ ਨੂੰ ਦੈਤ ਕਹਿਣ ਲੱਗ ਪਏ ਤੇ ਜਿਹੜੀਆਂ ਚੰਗੀਆਂ ਨੂੰ ਕਲਪਿਤ ਕੀਤਾ ਉਹਨਾਂ ਨੂੰ ਦੇਵਤੇ ਕਹਿਣ ਲੱਗ ਪਏ, ਦੇਵਤੇ। ਤੇ ਸਾਡੀ ਤਾਂ ਹਿੰਦੁਸਤਾਨ ਦੀ ਲਿਸਟ ਵੀ ਐਡੀ ਵੱਡੀ ਹੈ ਵੀ ਤੁਸੀਂ ਕਿਤੇ ਜੰਮੂ ਜਾਓ, ਉੱਥੇ ਰਘਨਾਥ ਮੰਦਿਰ ਹੈ, ਉਸ ਮੰਦਿਰ ਦੇ ਵਿੱਚ 33 ਕਰੋੜ ਦੇਵਤੇ ਦੀ ਪੂਜਾ ਹੁੰਦੀ ਹੈ। ਭਾਵ ਸਾਡੇ ਪੁਰਾਤਨ ਭਾਰਤੀ ਬਜ਼ੁਰਗਾਂ ਦੇ ਮੁਤਾਬਕ 33 ਕਰੋੜ ਦੇਵਤਾ ਹੈ। ਹੌਲੀ ਹੌਲੀ ਮਨੁੱਖ ਨੂੰ ਸੋਝੀ ਆਈ, ਉਹਦੇ ਅੰਦਰ ਵਿਸ਼ਵਾਸ ਹੋਇਆ ਵੀ ਭਾਵੇਂ ਦੇਵਤੇ ਨੇ ਤੇ ਭਾਵੇਂ ਦੈਂਤ ਨੇ, ਪਰ ਇਹਨਾਂ ਦੇ ਮਗਰ ਕੋਈ ਨਾ ਕੋਈ ਇੱਕ ਤਾਕਤ ਕੰਮ ਕਰਦੀ ਹੈ। ਉਹਨੂੰ ਕਿਸੇ ਨੇ ਖੁਦਾਵੰਦ ਕਰੀਮ ਕਹਿ ਦਿੱਤਾ, ਅੱਲਾ ਤਾਲਾ ਕਹਿ ਦਿੱਤਾ, ਕਿਸੇ ਨੇ ਉਹਨੂੰ ਵਾਹਿਗੁਰੂ ਕਰਕੇ ਬਿਆਨ ਕੀਤਾ। ਜਿਵੇਂ ਜਿਵੇਂ ਕਿਸੇ ਨੂੰ ਅਨੁਭਵ ਹੋਇਆ, ਜਿਵੇਂ ਆਪਾਂ ਪੜ੍ਹਦੇ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਂ ਤੇਤੀ। ਜਿਵੇਂ ਜਿਵੇਂ ਵਾਹਿਗੁਰੂ ਨੇ ਬੁੱਧੀ ਬਖਸ਼ੀ ਨਾ, ਉਸ ਮੁਤਾਬਕ ਉਹਨਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਇਮੈਜਿਨ ਕਰ ਲਏ, ਮੰਨ ਲੈ। ਇਹ ਸੰਗਰਾਂਦ ਦਾ ਦਿਹਾੜਾ ਫਿਰ ਕਿਵੇਂ ਬਣਿਆ? ਉਹਨਾਂ ਦੇਵਤਿਆਂ ਦੇ ਵਿੱਚੋਂ ਜਿਵੇਂ ਆਪਾਂ ਛਾਣੀ ਜਾਂਦੇ ਹਾਂ ਨਾ, ਬੰਦੇ ਦੇਵਤਿਆਂ ਨੂੰ ਛਾਣੀ ਗਏ, ਆਖਰਕਾਰ ਇਸ ਨਤੀਜੇ ਤੇ ਪਹੁੰਚੇ ਵੀ ਸਾਰਿਆਂ ਤੋਂ ਤਗੜੇ ਤੇ ਵਧੀਆ ਦੇਵਤੇ ਨੇ ਸੂਰਜ ਤੇ ਚੰਦਰਮਾ। ਮੇਰੇ ਕੋਲ ਸਮਾਂ ਨਹੀਂ, ਮੈਂ ਖੁਲਾਸਾ ਕਰਾਂ, ਪਰ ਮੈਨੂੰ ਚੇਤੇ ਹੈ ਮੱਸਿਆ ਤੋਂ ਤੀਜੇ ਦਿਨ ਸਾਡੀ ਦਾਦੀ ਨੇ ਕਹਿਣਾ, ਪੁੱਤ ਚੰਦ ਮਾਮਾ ਚੜਿਆ ਤੇ ਉਹਨੂੰ ਫਤਿਹ ਬੁਲਾ ਕੇ ਆਓ। ਅਨਪੜ੍ਹ ਸਮਝ ਨਹੀਂ ਸੀ, ਉਹ ਵੀ ਅਨਪੜ੍ਹ ਸਰ ਤੇ ਕੋਠੇ ਤੇ ਚੜ੍ਹ ਕੇ ਕਹਿਣਾ ਵੀ ਚੰਦ ਮਾਮਾ ਫਤਿਹ ਪ੍ਰਵਾਨ ਕਰ। ਜਦੋਂ ਮੈਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੀਆਂ ਨਾ, ਤੇ ਮੈਨੂੰ ਨਫ਼ਰਤ ਹੋ ਗਈ। ਉਹ ਕਿਉਂ? ਜਿਹੜੇ ਚੰਦਰਮਾ ਦੀ ਪੂਜਾ ਕਰਦੇ, ਇਹਨੇ ਆਪਣੀ ਗੁਰੂ ਦੀ ਧਰਮ ਪਤਨੀ ਦੇ ਨਾਲ ਕਰਮ ਕੀਤਾ ਤੇ ਪੁੱਤਰ ਪੈਦਾ ਕੀਤਾ, ਇਹ ਕੋਈ ਦੇਵਤਾ ਹੈ? ਕਿੱਡੀ ਘਟੀਆ ਗੱਲ ਹੈ। ਤੇ ਲਿਖੀ ਜੇ ਭਾਈ ਸਾਹਿਬ ਭਾਈ ਗੁਰਦਾਸ ਨੇ, ਅਗਰ ਭਾਈ ਗੁਰਦਾਸ ਨਾਲ ਲਿਖਿਆ ਹੋਵੇ ਤੇ ਮੈਂ ਅੰਦਰ ਹੋ ਸਕਦਾ, ਮੇਰੀ ਜਬਾਨ ਤਾਂ ਨਹੀਂ ਹੋਣੀ ਮੁੜ ਕੇ, ਪਰ ਭਾਈ ਗੁਰਦਾਸ ਦੀ ਪੋਤੀ ਨਹੀਂ ਖਿਡਾ ਲੈਣਾ ਮੈਨੂੰ, ਉਹ ਮੇਰੇ ਹੱਕ ਦੀ ਹੈ। ਉਹ ਚੰਦਰਮਾ ਦੇ ਨਾਮ ਦੇ ਉੱਪਰ ਜਿਹਨੂੰ ਆਪਾਂ ਕਹਿੰਦੇ ਦਸ ਪੁਰਬ ਸਦਾ ਦਸਹਿਰਾ, ਉਹਨਾਂ ਨੇ ਦਸ ਪਰਬ ਮੰਨੇ ਬਣਾਏ। ਉਹਨਾਂ ਦਸ ਪਰਬਾਂ ਦੇ ਵਿੱਚੋਂ ਜਿਹੜੇ ਅੱਠ ਪਰਬ ਨੇ ਇਹ ਚੰਦਰਮਾ ਨਾਲ ਸੰਬੰਧਿਤ ਨੇ। ਦਸਾਂ ਪਰਬਾਂ ਦੇ ਵਿੱਚੋਂ ਜਿਹੜੇ ਅੱਠ ਪਰਬ ਨੇ ਉਹ ਚੰਦਰਮਾ ਨਾਲ ਸੰਬੰਧਿਤ ਨੇ, ਤੇ ਜਿਹੜੇ ਦੋ ਪਰਬ ਨੇ ਇਹ ਸੂਰਜ ਨਾਲ ਸੰਬੰਧਿਤ ਨੇ। ਉਹ ਦੋ ਕਿਹੜੇ ਨੇ? ਇੱਕ ਸੂਰਜ ਗ੍ਰਹਿਣ, ਇੱਕ ਸੰਗਰਾਂਦ। ਸੰਗਰਾਂਦ ਦਾ ਅਰਥ ਇਹ ਹੈ, ਕਿਉਂਕਿ ਲੋਕਾਂ ਥੇਵਿਆਂ ਦੇ ਬੜੇ ਸ਼ੌਕੀਨ, ਮੈਂ ਕੱਲ੍ਹ ਪਰਸੋਂ ਵੀ ਸ਼ਾਇਦ ਜ਼ਿਕਰ ਕੀਤਾ ਸੀ, ਉਹਨਾਂ ਨੂੰ ਤਾਂ ਬਾਰਾਂ ਦੀਆਂ ਬਾਰਾਂ ਰਾਸਾਂ ਦੇ ਨਾਂ ਕੰਡ ਨੇ, ਗਿਆਨੀ ਜੀ ਮੇਰੀ ਮਕਰ ਰਾਸ਼ੀ ਜੇ ਮਕਰ ਰਾਸ਼ੀ, ਤੇ ਜੇ ਮੀਨ ਹੋ ਜਾਏ ਮਰ ਜਾਏਗਾ, ਵੀ ਜੇ ਮਗਰ ਦੀ ਮੀਨ ਵਾਲਾ ਫਿਰ ਕੀ ਹੋ ਜਾਏਗਾ? ਇਹ ਤਾਂ ਬੰਦਿਆਂ ਦੀ ਕਲਪਤ ਕੀਤੀਆਂ ਨੇ, ਇਹ ਭੁਲੇਖਾ ਸਾਨੂੰ ਗਲਤ ਫਹਿਮੀ ਹੈ। ਉਹਨਾਂ ਘਾੜਤ ਕਰਨ ਵਾਲਿਆਂ ਦੇ ਮੁਤਾਬਕ ਬਾਰਾਂ ਰਾਸ਼ਾਂ ਨੇ, ਤੇ ਬਾਰਾਂ ਰਾਸ਼ਾਂ ਦੇ ਵਿੱਚੋਂ ਜਦੋਂ ਸੂਰਜ ਇੱਕ ਰਾਸ਼ੀ ਦੇ ਵਿੱਚੋਂ ਦੂਜੀ ਰਾਸ਼ੀ ਵਿੱਚ ਜਾਂਦਾ ਨਾ, ਉਹਨੂੰ ਕਹਿੰਦੇ ਨੇ ਸੰਕ੍ਰਾਂਤੀ ਸੰਸਕ੍ਰਿਤ ਵਿੱਚ। ਤੇ ਉਹ ਸੰਕ੍ਰਾਂਤੀ ਲਫ਼ਜ਼ ਨੂੰ ਜਿਹਨੂੰ ਕਹਿੰਦੇ ਨੇ ਅਪਭ੍ਰੰਸ਼ ਭਾਸ਼ਾ, ਜਿਹਨੂੰ ਆਪਾਂ ਪੰਜਾਬੀ 'ਚ ਮੋਲਡ ਕਰ ਲਿਆ, ਜਿਵੇਂ ਆਪਣਾ ਸੁਭਾਅ ਨਾ, ਲਫ਼ਜ਼ ਹੈ ਪ੍ਰੋਗਰਾਮ, ਤੇ ਆਪਾਂ ਕਹਿੰਦੇ ਕੌਣ ਮੂੰਹ ਮਰੋੜੇ, ਸਿੱਧਾ ਪ੍ਰੋਗਰਾਮ ਹੀ ਕਹਿ ਲਓ, ਤੇ ਲਫ਼ਜ਼ ਅੰਗਰੇਜ਼ੀ ਦਾ, ਤੇ ਆਪਾਂ ਸਿੱਧਾ ਕਰ ਲਿਆ। ਲਫ਼ਜ਼ ਹੈ ਸਟੇਸ਼ਨ, ਤੇ ਆਪਾਂ ਕਹਿੰਦੇ ਸਟੇਸ਼ਨ ਤੇ ਕਦੋਂ ਜਾਣਾ ਹੀ। ਇਸੇ ਪ੍ਰਕਾਰ ਲਫ਼ਜ਼ ਹੈ ਸੰਕ੍ਰਾਂਤੀ ਸੰਸਕ੍ਰਿਤ ਦਾ, ਤੇ ਉਹਨੂੰ ਅਸੀਂ ਮੋਡੀਫਾਈ ਕੀਤਾ, ਬਦਲਿਆ, ਸੰਗਰਾਂਦ ਸੌਖਾ ਹੋ ਜਾਏਗਾ। ਤੇ ਸਾਡੇ 'ਚ ਇਹ ਵੀ ਰਵਾਇਤ ਹੈ ਵੀ ਵੱਡੇ ਬਜ਼ੁਰਗ ਦੇ ਮੂੰਹ ਸੰਗਰਾਂਦ ਸੁਣਨੀ। ਬਾਪੂ ਨੇ ਸ਼ਾਮ ਨੂੰ ਲਾਏ ਨੇ ਪੈਗ, ਤੇ ਨੂੰਹਾਂ ਧੀਆਂ ਡਿੱਗਦੀਆਂ ਵੀ ਬਾਪੂ ਕਦੋਂ ਉੱਠੇ, ਅੱਜ ਸੰਗਰਾਂਦ ਦਾ ਦਿਹਾੜਾ, ਬਾਪੂ ਦੇ ਮੂੰਹੋਂ ਸੁਣਨਾ। ਤੇ ਬਾਪੂ ਉੱਠਿਆ ਤੇ ਨੂੰਹ ਨੇ ਲਾਇਆ ਪੈਰੀਂ ਹੱਥ, ਬਾਪੂ ਜੀ ਅੱਜ ਨਵਾਂ ਮਹੀਨਾ ਚੜਿਆ ਹੈ, ਔਂਤਰੀਏ ਕੀ ਆਨੇ, ਔਂਤਰੀਏ ਜੇੜ ਦੀ ਗੱਲ ਕਰਦੀ ਹੈ, ਤੇ ਬੀਬੀਆਂ ਕਹਿੰਦੇ ਨੇ ਵਾਹਿਗੁਰੂ, ਹੈਰਾਨੀ ਦੀ ਗੱਲ। ਸਾਡੇ 'ਚ ਇੰਨੀ ਢਿੱਲ ਮੱਠ ਸੀ, ਗੁਰਮਤ ਤੋਂ ਇੰਨੇ ਅਣਜਾਣ ਆ। ਹਰਿਮੰਦਰ ਸਾਹਿਬ ਸਾਡੇ ਸਤਿਕਾਰਯੋਗ ਸਿੰਘ ਸਾਹਿਬ, ਅੱਜ ਸਵੇਰੇ ਉਹਨੇ ਜੋ ਸੰਗਰਾਂਦ ਪੜ੍ਹੀ ਹੋਏਗੀ ਨਾ, ਤੇ ਲੋਕਾਂ ਨੇ ਇਉਂ ਕੀਤਾ ਵੇ ਜਿਵੇਂ ਉੱਪਰੋਂ ਤੰਬੂ ਡਿੱਗ ਪੈਂਦਾ ਥੱਲੇ, ਉਹਨਾਂ ਨੇ ਪੜ੍ਹਿਆ ਹੋਵੇਗਾ ਹਰ ਜੇਠ, ਤੇ ਸਾਰੇ ਕਹਿਣ ਲੱਗੇ ਵਾਹਿਗੁਰੂ, ਇਹ ਪਤਾ ਨਹੀਂ ਜੇਠ ਤੋਂ ਡਿੱਗਣਾ ਪਾਇਆ, ਇਹ ਅਣਜਾਣਪੁਣਾ ਜੇ, ਇਹ ਬਸਮਝਪੁਣਾ ਜੇ। ਦਰਅਸਲ ਸਾਡੇ ਜੋ ਪੁਰਾਣੇ ਬਜ਼ੁਰਗ ਸਨ, ਉਹਨਾਂ ਨੇ ਵੱਖ ਵੱਖ ਪੰਜਾਬੀ ਲਿਪੀ ਦੇ ਵਿੱਚ ਕਾਵਿ ਰੂਪ ਘੜੇ। ਉਹਨਾਂ ਕਾਮ ਰੂਪਾਂ ਵਿੱਚ ਜਿਵੇਂ ਆਪਾਂ ਪੜ੍ਹਦੇ ਸ਼ੀਰ ਫੀ ਮੈਨੂੰ ਕਾਦਰ ਯਾਰ ਦਾ ਸਾਰਾ ਪੂਰਨ ਭਗਤਾ ਸਿੱਟਾ ਸਿੱਟਾ ਕੰਠ ਹੈ ਉਹਦੇ 'ਚ ਲਿਖਿਆ ਹੈ ਲਾਮ ਲਈ ਆਵਾਜ਼ ਪਛਾਣ ਮਾਤਾ ਸੱਚ ਦੱਸ ਕਿੱਥੋਂ ਤੂੰ ਆਇਆ ਹੈ। ਉਸ ਕਾਦਰ ਯਾਰ ਨੇ ਜਿਹੜੇ ਉਰਦੂ ਦੇ ਅੱਖਰ ਨੇ ਉਹਨਾਂ ਦੇ ਨਾਲ ਸ਼ੀਰ ਫੀ ਦੇ ਬੇਸ ਦੇ ਉੱਪਰ ਪੂਰਨ ਭਗਤਾ ਚਿੱਠਾ ਲਿਖਿਆ ਸ਼ੀਰ ਫੀ। ਇਸੇ ਤਰ੍ਹਾਂ ਸਾਡੇ ਬਜ਼ੁਰਗਾਂ ਨੇ ਕਿਤੇ ਬਾਰਾਂ ਮਾਂ ਕਿਤੇ ਦਿਨ ਰਹਿਣ ਉਹਨਾਂ ਕਾਵਕ ਅਲੰਕਾਰਾਂ ਦੀ ਵਰਤੋਂ ਕਰਕੇ ਸਾਨੂੰ ਸਮਝਾਉਣ ਦਾ ਸੁੰਦਰ ਯਤਨ ਕੀਤਾ। ਇਸੇ ਪ੍ਰਕਾਰ ਜਿਹੜਾ ਬਾਰਾਂ ਮਾਂ ਨਾ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਵੀ ਤੁਖਾਰੀ ਰਾਗ ਵਿੱਚ ਬਾਰਾਂ ਮਾਂ ਦੀ ਪਾਵਨ ਬਾਣੀ ਉਚਾਰਨ ਕੀਤੀ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਕਿਰਤ ਬਾਰਾਂ ਮਾਂ ਦਸਮ ਗ੍ਰੰਥ ਵਿੱਚ ਵੀ ਹੈ। ਇਸੇ ਤਰ੍ਹਾਂ ਗੁਰਮੁਖੋ ਜਿੱਥੇ ਆਪਾਂ ਸਤਿਗੁਰੂ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕਰ ਰਿਹਾ ਨਾ ਇਸ ਥਾਂ 'ਤੇ ਜਿਹੜਾ ਛੋਟਾ ਸੰਗਮਰਮਰ ਦਾ ਮੰਜੀਸਾ ਬਣਿਆ ਇਹ ਨਹੀਂ ਵੀ ਅਸੀਂ ਥਾਂ ਰੋਕਿਆ ਇਹ ਇਤਿਹਾਸਿਕ ਜਗ੍ਹਾ ਹੈ। ਇਸ ਥਾਂ 'ਤੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਸਾਡੇ 'ਤੇ ਕਿਰਪਾ ਕਰਕੇ ਇਹ ਬਾਰਾਂ ਮਾਂ ਦੀ ਪਾਵਨ ਬਾਣੀ ਉਚਾਰਨਾ ਕੀਤੀ। ਅੱਜ ਦੇ ਸੰਬੰਧ ਵਿੱਚ ਸਤਿਗੁਰੂ ਪਾਤਸ਼ਾਹ ਕਿਉਂਕਿ ਲੋਕ ਮੰਦਰ ਵੀ ਜਾਂਦੇ ਨੇ ਆਪਣੇ ਧਾਰਮਿਕ ਆਗੂਆਂ ਕੋਲ ਜਾਂਦੇ ਵੀ ਮਹਾਂਪੁਰਸ਼ੋ ਅੱਜ ਸੰਗਰਾਂਦ ਹੈ ਸਾਨੂੰ ਕੋਈ ਜੀਵਨ ਜਾਚ ਦੱਸੋ ਵੀ ਇਹ ਮਹੀਨੇ ਵਿੱਚ ਕੀ ਕਰੀਏ। ਜੋ ਸਤਿਗੁਰੂ ਪਾਤਸ਼ਾਹ ਸਮਝਾਉਂਦੇ ਨੇ ਸਰਵਣ ਕਰੋ
ਹਰ ਜੇਠ ਜੁੜਨ ਦਾ ਲੋੜੀ ਹੈ।
ਗੁਰਮੁਖਾ ਜੇ ਜੇਠ ਦਾ ਮਹੀਨਾ ਚੜ੍ਹਿਆ ਨਾ ਤੇ ਸਾਰਿਆਂ ਤੋਂ ਵੱਡਾ ਪ੍ਰਮਾਤਮਾ ਕਿਉਂਕਿ ਜੇਠ ਨਾਮ ਹੈ ਵੱਡੇ ਦਾ ਜਿਹੜਾ ਪਤੀ ਤੋਂ ਵੱਡਾ ਸਾਡੀਆਂ ਬੀਬੀਆਂ ਭੈਣਾਂ ਕਹਿੰਦੀਆਂ ਮੇਰਾ ਜੇਠ ਲੱਗਦਾ ਹੈ ਜੇਠ ਨਾਮ ਵੱਡੇ ਦਾ ਹੈ। ਹਰ ਜੇਠ ਤੋਂ ਭਾਵ ਹੈ ਉਹ ਪਰਿਪੂਰਨ ਪ੍ਰਮਾਤਮਾ ਸਾਰਿਆਂ ਤੋਂ ਵੱਡਾ ਹੈ ਤੇ ਉਹਦੇ ਨਾਲ ਜੁੜਨ ਦਾ ਯਤਨ ਕਰਨਾ ਕਰੀਏ। ਕਿਉਂ
ਜਿਸ ਅੱਗੇ ਸਭ ਨਿਵਾਨਾ
ਜਿਸ ਪਰਿਪੂਰਨ ਪ੍ਰਮਾਤਮਾ ਦੇ ਅੱਗੇ ਪੀਰ ਪੈਗੰਬਰ ਔਲੀਏ ਮਹਾਂਪੁਰਸ਼ ਸਾਰੇ ਸਿਰ ਚੁਕਾਉਂਦੇ ਨਮਸਕਾਰ ਕਰਦੇ ਹਨ।
ਹਰ ਸੱਜਣ ਦਾਵਣ ਲੱਗਿਆ
ਜੇ ਤੂੰ ਉਸ ਪਰਿਪੂਰਨ ਪ੍ਰਮਾਤਮਾ ਦਾ ਪੱਲਾ ਫੜ ਲੇਗਾ ਫਿਰ ਕੀ ਹੋਵੇਗਾ ਦਾਵਣ ਦਾ ਆਪਣਾ ਪੱਲਾ
ਕਿਸੇ ਨਾ ਦੇਈ ਬੰਨ
ਦੁਨੀਆਂ ਦੀ ਕੋਈ ਤਾਕਤ ਤੇਰੇ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਅੱਜ ਕੱਲ ਥਾਂ ਥਾਂ ਤੇ ਕਬਰਾਂ ਨੂੰ ਜਾਣ ਵਾਲੇ ਮੇਰੇ ਬਸਮਝ ਭਰਾਓ ਤੇ ਭੈਣੋ ਤੁਸੀਂ ਤਾਂ ਪਰੇਸ਼ਾਨ ਜੇ ਤੁਹਾਡੇ ਅੰਦਰ ਗੁਰੂ ਨਾਨਕ ਪਾਤਸ਼ਾਹ ਦੀ ਪਾਵਨ ਦਾਸ ਜਪਜੀ ਸਾਹਿਬ ਨਹੀਂ। ਜਿਹੜੇ ਕਹਿੰਦੇ ਨੇ ਗਿਆਨੀ ਜੀ ਸਾਨੂੰ ਕਬਰ ਵਾਲਾ ਬਾਬਾ ਬਖਾੜੀ ਦਿੰਦਾ ਹੈ ਥਾਂ ਖਾਲੀ ਜਿਹੜਾ ਮਰਜ਼ੀ ਆ ਕੇ ਬਹਿ ਜਾਏ ਤੇਰੇ ਹਿਰਦੇ ਵਿੱਚ ਕਦੇ ਜਪਜੀ ਦਾ ਦੀਵਾ ਜਗਦਾ ਹੁੰਦਾ ਤੇ ਤੂੰ ਕਹਿੰਦਾ ਪੀਰ ਸਾਡੇ ਹਿਰਦੇ ਚ ਆਉਂਦਾ ਪੀਰ ਦੀ ਤਾਕਤ ਕੀ ਜੁੱਤੀ ਲੰਘ ਜਾ ਸਾਡੀ ਭਲਾ। ਸਾਡੇ ਕਬਰਾਂ ਨੂੰ ਮੰਨਣ ਵਾਲੇ ਨੇ ਨਾ ਉਹਨਾਂ ਸਾਰਿਆਂ ਨੂੰ ਕਹਿ ਦੇ ਮੇਰੀ ਜੁੱਤੀ ਲੰਘ ਕੇ ਵਿਖਾਉਣ ਜਿਹੜੇ ਕਬਰਾਂ ਦੇ ਪੀਰ ਨੇ ਵਿੱਚ ਚੰਬੜੇ ਹੋਏ ਇਹਨਾਂ ਦੇ ਹੈਰਾਨੀ ਦੀ ਗੱਲ ਮਰੇ ਤਗੜੇ ਲੋਕਾਂ ਕੋਲ ਆਟਾ ਮੰਗਦੇ ਮੰਗਦੇ ਮਰ ਗਏ ਤੇ ਸਰੀਰ ਗੰਦਾ ਬਦਬੋ ਮਾਰਦਾ ਸੀ ਤੇ ਮਿੱਟੀ ਪਾ ਕੇ ਦੱਬ ਦਿੱਤਾ ਤੇ ਮਰਨ ਤੋਂ ਬਾਅਦ ਬਣ ਗਿਆ ਸ਼ਾਹ। ਪਹਿਲਾਂ ਮੰਗਤਾ ਇਹਨਾਂ ਚੱਕਰਾਂ ਤੋਂ ਬਚੋ। ਮੈਂ ਜਜ਼ਬਾਤੀ ਤੌਰ ਤੇ ਨਹੀਂ ਕਹਿ ਰਿਹਾ ਮੈਨੂੰ ਬਾਜਾਂ ਵਾਲਾ ਕਹਿੰਦਾ ਬੋਲ ਦਸਮ ਪਾਤਸ਼ਾਹ ਦੇ ਬੋਲ ਨੇ ਜਾਗਤ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨੈਕਨ ਆਨੇ ਪੂਰਨ ਪ੍ਰੇਮ ਪ੍ਰਤੀਤ ਸਜੈ ਬਰਤ ਗੋਰ ਮੜੀ ਮੱਠ ਭੂਲ ਨਾ ਮਾਨੇ ਭੁੱਲ ਕੇ ਵੀ ਨਾ ਮਨ ਦੁੱਖ ਹੁੰਦਾ ਜਦੋਂ ਕਬਰਾਂ ਤੇ ਦਾੜੀਆਂ ਤੇ ਦਸਤਾਰਾਂ ਵਾਲੇ ਨੂੰ ਵੇਖੀਦਾ ਨਾ ਤੇ ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ ਹੈ। ਕੰਮ ਸੋ ਕੰਮ ਦਸਤਾਰ ਦੀ ਸ਼ਰਮਤਾ ਕਰ ਦਾੜੀ ਦੀ ਸ਼ਰਮਤਾ ਕਰ ਤੇ ਤੇਰੇ ਨਾਮ ਨਾਲ ਸਿੰਘ ਲੱਗਾ ਹੈ ਬਾਜਾਂ ਵਾਲੇ ਦੇ ਸਿੰਘ ਨਾਮ ਦੀ ਸ਼ਰਮ ਕਰ। ਜਦੋਂ ਤੂੰ ਕਬਰ ਨੂੰ ਮੱਥਾ ਟੇਕਦਾ ਤੈਨੂੰ ਬਾਜਾਂ ਵਾਲੇ ਦਾ ਚੇਤਾ ਨਹੀਂ ਆਉਂਦਾ ਉਹਨੇ ਸਿੰਘ ਬਣਾਉਣ ਲਈ ਮਾਂ ਵਾਰੀ ਬਾਪ ਮਾਰਿਆ ਵਾਰਿਆ ਪੁੱਤ ਕੁਰਬਾਨ ਕਰਾਏ ਅਕਿਰਤਕਣਾ ਉਸ ਗੁਰੂ ਦਾ ਕਦਰ ਤਾਂ ਕਰ ਅਕਿਰਤਕਣ ਬਣ ਗਿਆ ਤੈਨੂੰ ਕੇਸਗੜ ਭੁੱਲ ਗਿਆ ਤੈਨੂੰ ਸਾਬੋ ਕੀ ਤਲਵੰਡੀ ਭੁੱਲ ਗਈ ਤੈਨੂੰ ਪੌੜਾ ਸਾਹਿਬ ਭੁੱਲ ਗਿਆ। ਅੱਜ ਗੁਰੂ ਪਿਆਰਿਓ ਸੰਗਰਾਂਦ ਜੇਠ ਦੀ ਸੰਗਰਾਂਦ ਨੂੰ ਕਲਗੀਧਰ ਪਾਤਸ਼ਾਹ ਨੇ ਪੌੜਾ ਸਾਹਿਬ ਦੀ ਨੀਂਹ ਵੀ ਰੱਖੀ ਹੈ। ਇਹ ਜੇਠ ਦੀ ਸੰਗਰਾਂਦ ਵਾਲੇ ਦਿਨ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੇ ਤੁਰਕਾਂ ਨੇ ਕੀਤਾ ਹਮਲਾ ਜਦੋਂ ਪਾਤਸ਼ਾਹ ਕਰਤਾਰਪੁਰ ਸਾਹਿਬ ਤੋਂ ਫਗਵਾੜੇ ਨੂੰ ਗਏ ਨੇ ਨਾ ਤੇ ਭਾਈ ਮਨੀ ਸਿੰਘ ਦੇ ਤਿੰਨ ਸਕੇ ਚਾਚੇ ਭਾਈ ਦਾਤੋ, ਭਾਈ ਆਸਾ ਤੇ ਭਾਈ ਸੁਹੇਲਾ ਅੱਜ ਦੀ ਜੇਠ ਦੀ ਸੰਗਰਾਂਦ ਵਾਲੇ ਦਿਨ ਸ਼ਹੀਦ ਹੋਏ, ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਨਿਸ਼ਾਵਰ ਹੋਏ। ਮੈਂ ਅੱਜ ਦੇ ਦਿਹਾੜੇ ਤੇ ਉਹਨਾਂ ਸ਼ਹੀਦਾਂ ਦਾ ਵਾਸਤਾ ਪਾ ਕੇ, ਪੌਂਟਾ ਸਾਹਿਬ ਦੀ ਪਾਵਨ ਧਰਤੀ ਦਾ ਵਾਸਤਾ ਪਾ ਕੇ ਆਪਣੀ ਸੇਖ ਕੌਮ ਨੂੰ ਬੇਨਤੀ ਕਰਦਾ, ਗੁਰਸਿੱਖੋ ਕਬਰਾਂ ਤੇ ਨਾ ਜਾਇਆ ਕਰੋ, ਬੰਦਿਆਂ ਕੋਲ ਕੰਨਾਂ ਤੇ ਫੂਕਾਂ ਨਾ ਮਰਾਇਆ ਕਰੋ। ਸਾਡੇ ਤੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੋਂ ਵੱਡਾ ਕੋਈ ਨਹੀਂ, ਬਾਕੀ ਸਾਰੀਆਂ ਦੁਕਾਨਾਂ ਸਮਝਣਾ ਕਰੋ, ਕਿਸੇ ਦੀ ਵੱਡੀ ਤੇ ਕਿਸੇ ਦੀ ਛੋਟੀ।
ਮਾਨਕ ਮੋਤੀ ਨਾਮ ਪ੍ਰਭ,
ਮਾਨਕ ਦਾ ਭਾਵ ਹੈ ਗੁਰੂ ਪਿਆਰੋ ਬਰਾਗ, ਮੋਤੀ ਦਾ ਭਾਵ ਹੈ ਨਿਧਿਆਸਣ, ਤੇ ਜਿਹੜਾ ਨਾਮ ਹੈ ਨਾ ਉਹ ਕੀਮਤੀ ਹੀਰਾ ਹੈ। ਅੱਗੇ
ਉਹਨਾਂ ਲੱਗੇ ਨਾਹੀ ਸਨ,
ਦੁਨੀਆਂ ਦੀ ਕੋਈ ਤਾਕ ਚੁਰਾ ਨਹੀਂ ਸਕਦੀ। ਆਪਣੇ ਕੋਲ ਤਗੜਾ ਤਾਂ ਪੈਸੇ ਖੋਲ ਸਕਦਾ ਵੀ ਜੋ ਜੇਬ ਚ ਕੱਢ ਦੇ, ਲੇਕਿਨ ਪਾਤਸ਼ਾਹ ਕਹਿੰਦੇ ਨਾਮ ਇੱਕ ਇਹੋ ਜਿਹਾ ਕੀਮਤੀ ਹੀਰਾ ਹੈ। ਇਸੇ ਪ੍ਰਕਾਰ ਮਾਨਕ ਜਿਹੜਾ ਵਿਰਾਗ ਇਹ ਕੀਮਤੀ ਹੀਰਾ ਹੈ, ਮੋਤੀ ਨਿਧਿਆਸਣ ਹੈ, ਇਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਤੇਰੇ ਕੋਲ ਖੋ ਨਹੀਂ ਸਕੇਗੀ।
ਰੰਗ ਸਭੇ ਨਾਰਾਇਣ,
ਗੁਰਮੁਖਾ ਸਾਰੇ ਪ੍ਰਮਾਤਮਾ ਦੀਆਂ ਰਹਿਮਤਾਂ ਨੇ, ਇਹ ਸਾਰੇ ਰੰਗ ਜਿਹੜੇ ਨੇ ਪ੍ਰਮਾਤਮਾ ਦਿੱਤੇ ਹਨ।
ਜੇਤੇ ਮਨ ਪਾਵਨ,
ਕਾਲਾ ਤੇ ਭਾਵੇਂ ਕੋ ਗੋਰਾ, ਗੱਲ ਤਾਂ ਗੁਰੂ ਨੂੰ ਭਾਉਂਦੀ ਹੈ ਨਾ। ਦੰਦ ਉੱਗੇ ਨੇ, ਰੰਗ ਕਾਲਾ ਹੈ, ਜੰਮਣ ਵਾਲੇ ਮਾਂ ਪਿਓ ਸੁੱਟ ਕੇ ਚਲੇ ਗਏ, ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਆਖਿਆ ਬਿਧੀ ਚੰਦ ਆਵਾਜ਼ ਆਉਂਦੀ, ਕੌਣ ਰੋਂਦਾ ਹੈ? ਬਾਬੇ ਬਿਧੀ ਚੰਦ ਨੇ ਲਪੇਟੇ ਕੱਪੜੇ ਲਪੇਟਿਆ, ਨਿੱਕਾ ਜਿਹਾ ਬਾਲਕ ਵਿਖਾਇਆ, ਕਹਿਣ ਲੱਗਾ ਮਹਾਰਾਜ ਰੰਗ ਕਾਲਾ ਹੈ, ਦੰਦ ਜੰਮਦੇ ਦੇ ਉੱਗੇ ਨੇ, ਜਾਪਦਾ ਵੀ ਕਿਸੇ ਨੇ ਇਹਨੂੰ ਸੁੱਟ ਦਿੱਤਾ ਕ੍ਰਿਸ਼ਨਾ ਜਾਣ ਕੇ। ਮੇਰੇ ਪਾਤਸ਼ਾਹ ਕਹਿੰਦੇ ਬਿਧੀ ਚੰਦ ਇਹ ਨਾ ਕਹੀ, ਇਹ ਸੁਥਰਾ ਹੀ ਸੁਥਰਾ, ਮੇਰੇ ਪਾਤਸ਼ਾਹ ਦੀ ਰਹਿਮਤ ਦਾ ਪਾਤਰ ਬਣਿਆ ਭਾਈ ਸੁਥਰਾ। ਜਿਹੜੀਆਂ ਗੁਰਦੇਵ ਨੇ 6 ਬਖਸ਼ਾਂ ਕੀਤੀਆਂ ਉਹ ਭਾਈ ਸੁਥਰੇ ਨੂੰ 1 ਮਿਲੀ। ਮੇਰੇ ਪਾਤਸ਼ਾਹ ਜਿਹੜੇ ਪਰਮਾਤਮਾ ਨੂੰ ਭਾ ਗਏ, ਭਾਵੇਂ ਕਾਲਾ ਹੈ ਭਾਵੇਂ ਗੋਰਾ ਹੈ, ਸਾਰੇ ਚੰਗੇ ਜਾਣਨਾ ਕਰੀਏ।
ਜੋ ਹਰ ਲੋੜੇ ਸੋ ਕਰੇ,
ਉਹਨਾਂ ਦੀ ਨਿਸ਼ਾਨੀ ਕੀ ਭਾਈ, ਜੋ ਪਰਮਾਤਮਾ ਚਾਹੁੰਦਾ ਉਹੀ ਕਰਦੇ ਨੇ।
ਸੋਏ ਜੇ ਕਰਨ,
ਉਹੀ ਕਰਦੇ ਜੋ ਪਰਮਾਤਮਾ ਚਾਹੁੰਦਾ ਹੈ।
ਜੋ ਪ੍ਰਭ ਕੀਤੇ ਆਪਣੇ ਸੇ ਹੀ ਕਹੀਐ ਧੰਨ,
ਜਿਹਨਾਂ ਨੂੰ ਪਰਮਾਤਮਾ ਨੇ ਆਪਣਾ ਬਣਾ ਲਿਆ ਉਹਨਾਂ ਨੂੰ ਧੰਨ ਕਹਿਣਾ ਕਰੋ। ਤਾਂਹੀਓ ਤਾਂ ਕਹਿੰਦੇ ਧੰਨ ਭਾਈ ਗੁਰਦਾਸ ਜੀ, ਧੰਨ ਬਾਬਾ ਬੁੱਢਾ ਜੀ, ਧੰਨ ਭਾਈ ਬਹਿਲੋ ਜੀ। ਉਹਨਾਂ ਨੂੰ ਗੁਰੂ ਪਾਤਸ਼ਾਹ ਨੇ ਆਖਿਆ ਭਾਈ ਬਹਿਲੋ, ਸਭ ਤੋਂ ਪਹਿਲੋ ਮੰਝ ਪਿਆਰਾ ਗੁਰੂ ਨੂੰ, ਗੁਰਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ।
ਆਪਣ ਲੀਆ ਜੇ ਮਿਲੈ,
ਜੇ ਭਾਈ ਕੋ ਆਪਣੀ ਤਾਕਤ ਨਾਲ ਮਿਲਣਾ ਚਾਹੇ ਤਾਂ,
ਵਿਛੜ ਕਿਉਂ ਰੋਵਨ,
ਵਿਛੜ ਕੇ ਭਲਾ ਕਿਉਂ ਰੋਣ, ਇਹ ਸਾਰਾ ਕੁਝ ਉਹਦੀ ਕਿਰਪਾ ਤੇ ਰਹਿਮਤ ਹੀ ਵਰਤੀ ਹੈ।
ਸਾਧੂ ਸੰਗ ਪ੍ਰਾਪਤੇ,
ਕਰਿਆ ਕਰ ਗੁਰਮੁਖਾਂ ਭਲੇ ਪੁਰਸ਼ਾਂ ਦੇ ਨਾਲ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਨਾ, ਉਹਨਾਂ ਦੀ ਸੰਗਤ ਕਰੇਗਾ ਤੇ ਪ੍ਰਾਪਤ ਹੋ ਜਾਏਗਾ।
ਨਾਨਕ ਰੰਗ ਮਾਣਨ,
ਜਿਹੜੇ ਮਿਲੇ ਨੇ ਭਾਈ ਉਹ ਅਭੇਤਾ ਦਾ ਰੰਗ ਮਾਣਦੇ ਹਨ।
ਹਰ ਜੇਠ ਰੰਗੀਲਾ ਤਿਸ ਧਣੀ,
ਕਾਲੇ ਸੁਭਾਅ ਦੇ ਬਿੰਦ ਨੇ, ਕਾਲੇ ਸੁਭਾਅ ਦੇ, ਤੇ ਜਦੋਂ ਗੁਰੂ ਪਾਤਸ਼ਾਹ ਨੇ ਇਹ ਸਿੱਖਿਆ ਦਿੱਤੀ ਤੇ ਸਾਡੇ ਵਰਗਾ ਕਾਲੇ ਸੁਭਾਅ ਵਾਲਾ ਕਹਿਣ ਲੱਗਾ ਪਾਤਸ਼ਾਹ ਮੈਂ ਤਾਂ ਬੇਨਤੀ ਕੀਤੀ ਵੀ ਜੇਠ ਦਾ ਮਹੀਨਾ ਲੰਘਿਆ ਕਿਸ ਤਰ੍ਹਾਂ। ਮੇਰੇ ਪਾਤਸ਼ਾਹ ਹੱਸ ਕੇ ਕਹਿਣ ਲੱਗੇ, ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੇ ਭਾਗ ਮਥਨ, ਜਿਹਦੇ ਮੱਥੇ ਦੇ ਭਾਗ ਚੰਗੇ ਨੇ ਉਹਦੇ ਵਾਸਤੇ ਜੇਠ ਦਾ ਮਹੀਨਾ ਬਹੁਤ ਵਧੀਆ, ਚੜ੍ਹਦੀ ਕਲਾ ਵਾਲਾ, ਤੇ ਗੁਰਮੁਖੋ ਤੁਹਾਡਾ ਸਾਰਿਆਂ ਦਾ ਚੰਗਾ, ਕਿਉਂਕਿ ਤੁਸੀਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ ਤੇ ਮੱਥਾ ਟੇਕਣ ਨਾਲ ਤੇ ਤਕਦੀਰ ਬਦਲੀ ਦੇਣੀ ਹੈ ਨਾ। ਆਪਾਂ ਸਾਰੇ ਭਾਗਾਂ ਵਾਲੇ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੇ ਗੁਰੂ ਪੰਚਮ ਪਾਤਸ਼ਾਹ ਦੀ ਚਰਨ ਧੂੜੀ ਪ੍ਰਾਪਤ ਕੀਤੀ, ਆਪਾਂ ਅਕਾਲ ਤਖ਼ਤ ਨੂੰ ਸਿੱਧਾ ਕੀਤਾ, ਆਪਾਂ ਥੜਾ ਸਭ ਤੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਚਰਨ ਛੋਹ ਮਿੱਟੀ ਮੱਥੇ ਤੇ ਲਾਈ, ਆਪਾਂ ਤਾਂ ਹਾਂ ਹੀ ਭਾਗਾਂ ਵਾਲੇ। ਗੁਰਸਿੱਖੋ ਗੁਰੂ ਨੂੰ ਮੱਥਾ ਟੇਕਣ ਦੇ ਰਾਹ ਮੱਥੇ ਦੇ ਲੇਖ ਬਦਲ ਜਾਂਦੇ ਜੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਰਿਆਂ ਤੇ ਕਿਰਪਾ ਕਰਨ। ਮੇਰੀ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਪਾਤਸ਼ਾਹ, ਅਸੀਂ ਜਿੰਨੇ ਵੀ ਤੇਰੇ ਦਰ 'ਤੇ ਆਏ ਤੇਰੇ ਮੰਗਤੇ ਹਾਂ, ਇੱਥੇ ਲਿਖਣ ਵਾਲਾ ਵੀ ਤੂੰ, ਉੱਥੇ ਲਿਖਣ ਵਾਲਾ ਵੀ ਤੂੰ, ਮੇਰੀ ਪੀਰ ਦੇ ਮਾਲਕਾ ਬੀਬੀ ਸੁਲੱਖਣੀ ਦੇ ਭਾਗਾਂ ਚ ਇੱਕ ਨਹੀਂ ਸੀ, ਤੂੰ ਸੱਤ ਲਿਖ ਦਿੱਤੇ, ਸਾਨੂੰ ਪਤਾ ਵੀ ਤੇਰੀ ਕਲਮ ਚੱਲਦੀ ਹੈ। ਅੱਜ ਜਿੰਨੇ ਆਇਆ ਨਾ ਸਾਡੇ ਮੱਥੇ ਤੇ ਉਹ ਕਲਮ ਚਲਾ, ਸਾਡੀ ਇੱਥੇ ਵੀ ਰੱਖੀ, ਸਾਡੀ ਉੱਥੇ ਵੀ ਰੱਖੀ। ਦੁਬਾਰਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ, ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ, ਹਰ ਜੇਠ ਰੰਗੀਲਾ ਤਿਸ ਧਣੀ
ਜਿਸ ਕੈ ਭਾਗ ਮਥਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪੈਰ ਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ, ਤੁਮਰੇ ਕੇਰ ਪਾ ਮੈਂ ਕੋਈ ਨਾ ਜਾ।